संगी जनों, आप जी ने हुणे ही समूह गुरमुख प्यारे जो कीर्तनी जथे इस स्थान ते कीर्तन दी सेवा निभा रहे ने उन्हां पासों अमृत गुरबाणी दा कीर्तन सरवण कीता है। कीर्तन दी समाप्ति ते ए शब्द गायन कीता जा रहा सी कि सरवर हंस तुरे ही मेला खसमै एवै पाणा सरवर अंदर हीरा मोती सो हंसा का खाना। इत्थे सरवर सतगुरु जी नूं क्या है ते हंस जो है वह गुरु के सिख ने। कहिंदे हंस दा ते सरोवर दा परमात्मा ने तुर दरगाह चों ही संजोग मिलाप बनाया है। जिवें मान सरोवर ओहदा सुभा ही है कि उन्हें अपने कोल आए हंस नूं मोती देने ने ते हंस दा सुभा है कि उन्हें मान सरोवर नूं त्यागना नहीं। इसे तरह जेड़े सिख सतगुरु जी दी चरण शरण विच रोज आउंदे ने ते शब्द कीर्तन गुरबाणी ते मोती चुंदे ने ओह इह गल जरूर चेते रखन कि असल विच इह केवल मेरी घालना नहीं परमात्मा ने तुर दरगाह तो मेरे ते गुरु दे संजोग नु लिखिया होया। आओ जो विचार आपां लड़ीवार कर रहे हां पिछले तकरीबन दो दिन आपां केवल इस विषय ते अगे रुके हां कि सिखां नु सिखी दान। कल बेनती कीती सी कि गुर सिखी किन्ना कु उच्चा सुचा जीवन है कि धन गुरु नानक साहब जी की जोत वह कमाई करन वाले गुरसिख तो अपने आप नू फिदा पै कर दे कुरबान पै कर दे। कल कुछ प्रमाण आप नाल सांझे कीते सन। आओ उस लड़ी नू आपां अगे तोरना है। आप करो कृपालता जितने भी मेरे सतगुरु जी की चरण शरण विच एकत्र होए हो आपां सारे बेनती करिए कि धन गुरु ग्रंथ साहिब कृपालू जी आप साढ़े अंदर नूं टिका एकाग्रता दी दात बख्शो। प्रेम भावना नाल अमृत बचना दी विचार करा लवो। करो कृपा साध संगत जी गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰਸਿੱਖ ਦੀ ਉਪਮਾ ਕਰਦੇ ਹਾਂ। ਕੱਲ ਦਾਤਾਰ ਜੀ ਦਾ ਅਸੀਂ ਇਹ ਬਚਨ ਪੜ੍ਹ ਰਹੇ ਸਾਂ ਗੁਰੂ ਰਾਮਦਾਸ ਜੀ ਦਾ ਕਿ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਵਿੱਚ ਗੁਰਸਿੱਖ ਚੱਲਿਆ। ਜਾਂ ਅਸੀਂ ਇਹ ਪਵਿੱਤਰ ਬਚਨ ਪੜ੍ਹੇ ਸਨ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਭਾਏ ਜੀਓ। ਜਾਂ ਅਸੀਂ ਇਹ ਹਜ਼ੂਰ ਦਾ ਬਚਨ ਪੜ੍ਹਿਆ ਸੀ ਕਿ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਖਰ ਧੂਰ ਦੇ ਖੰਭ ਪਾਪੀ ਪੀ ਗਤ ਪਾ। ਆਖਰ ਉਹ ਕਿਹੜੀ ਖੂਬੀ ਹੈ ਤੇ ਸ਼ਬਦ ਖਾਸ ਕਰਕੇ ਗੁਰਸਿੱਖ ਤੋਂ ਤਿੰਨ ਚਾਰ ਪ੍ਰਮਾਣ ਜਿਹੜੇ ਦਿੱਤੇ ਨੇ ਕਿ ਗੁਰਸਿੱਖੜਾ ਗੁਰਸਿੱਖ। ਅਸਲ ਵਿੱਚ ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਤੇ ਸਤਿਗੁਰੂ ਨੇ ਗੁਰਸਿੱਖ ਦੇ ਚਰਨਾਂ ਤੋਂ ਘੋਲ ਕਮਾਉਣਾ ਇਹ ਕੇਵਲ ਉਹਨਾਂ ਦੇ ਲਫ਼ਜ਼ੀ ਜਾਂ ਜ਼ਬਾਨੀ ਕਲਾਮੀ ਸ਼ਬਦ ਨਹੀਂ। ਹਕੀਕਤ ਤੇ ਵੀ ਗੁਰਸਿੱਖ ਉਦੋਂ ਬਣਦਾ ਹੈ ਕਿ ਜਦੋਂ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆ ਜਾਣ, ਜਦੋਂ ਸਿੱਖ ਦੇ ਵਿੱਚੋਂ ਗੁਰੂ ਦੀ ਝਲਕ ਪਏ, ਜਦੋਂ ਸਿੱਖ ਨੂੰ ਦੇਖ ਕੇ ਬੰਦੇ ਦਾ ਅੰਦਰ ਇੰਜ ਤ੍ਰਿਪਤ ਹੋ ਜਾਏ ਕਿ ਮਾਨੋ ਅੱਜ ਗੁਰੂ ਮੈਨੂੰ ਮਿਲ ਗਿਆ ਹੈ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਦੋ ਬਚਨ ਕਹੇ ਸਨ, ਕਹਿੰਦੇ ਨੇ ਗੁਰਸਿੱਖ ਦੋ ਕੰਮ ਕਰਦਾ ਹੈ। ਕਿਹੜੇ? ਪਹਿਲਾ ਕੰਮ ਤਾਂ ਉਹ ਕਰਦਾ ਆਪ ਨਾਮ ਜਪਦਾ, ਤੇ ਜਦੋਂ ਜਪਦਾ ਤੇ ਉਹਦੇ ਅੰਦਰ ਗੁਰੂ ਵਰਤਦਾ, ਤੇ ਸੱਚ ਜਾਣੋ ਜਦੋਂ ਦੂਜੇ ਨੂੰ ਜਪਾਣ ਤੁਰਦਾ ਤੇ ਉਸ ਸਿੱਖ ਵਿੱਚੋਂ ਗੁਰੂ ਇੰਜ ਲੱਗਦਾ ਜਿਵੇਂ ਇਹਦੇ ਵਿੱਚ ਵਰਤ ਕੇ ਉਪਦੇਸ਼ ਪੈ ਜਾਂਦੇ, ਲੱਗਦਾ ਕਿ ਇਹ ਗੁਰੂ ਵਰਤਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਉਹ ਕੱਲ ਵੀ ਪੜ੍ਹੇ ਸਨ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕਿਹਦੇ? ਜੋ ਆਪ ਜਪੈ। ਆਪ ਜਪੈ ਦਾ ਅਰਥ ਹੈ ਸਿੱਖ ਆਪ ਕਮਾਈ ਕਰੇ, ਅਬਰੇ ਨਾਮ ਜਪਾਵੇ, ਤੇ ਜਿਹੜਾ ਆਪ ਕਮਾਈ ਕਰਕੇ ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਦਿੰਦਾ ਹੈ। ਆਓ ਹੁਣ ਦੇਖੀਏ ਉਹ ਕਿਹੜੀ ਖੂਬੀ ਹੈ ਕਿ ਜਿਹੜੀ ਸਿੱਖ ਦੇ ਅੰਦਰ ਵਿਦਮਾਨ ਹੈ। ਕੱਲ ਵੀ ਬੇਨਤੀ ਕੀਤੀ, ਸਿੱਖੀ ਕੇਵਲ ਬਾਹਰ ਦੇ ਸ਼ਬਦਾਂ ਦਾ ਨਾਮ ਨਹੀਂ, ਅਸਲ ਵਿੱਚ ਸਿੱਖੀ ਇੱਕ ਅੰਦਰ ਦਾ ਜੀਵਨ ਹੈ। ਜਦੋਂ ਅੰਦਰ ਦਾ ਜੀਵਨ ਬਣਿਆ ਹੋਵੇ ਉਦੋਂ ਬਾਹਰ ਦੇ ਕੀਤੇ ਹੋਏ ਉਹਦੇ ਕਰਮ ਜਿਹੜੇ ਨੇ ਲੋਕਾਂ ਦਾ ਭਲਾ ਕਰਦੇ ਨੇ। ਤੇ ਖਿਮਾ ਕਰਿਓ, ਜੇ ਅੰਦਰ ਜੀਵਨ ਨਾ ਟਿਕਿਆ ਹੋਵੇ, ਅੰਦਰ ਸਿੱਖੀ ਵਾਲੇ ਗੁਣ ਨਾ ਹੋਣ, ਤੇ ਬੰਦਾ ਬਾਹਰੋਂ ਜਿਤਨੀ ਮਰਜ਼ੀ ਦੁਹਾਈ ਪਾਈ ਜਾਏ, ਹਕੀਕਤ ਵਿੱਚ ਉਹਦੇ ਸ਼ਬਦ, ਉਹਦੇ ਕਰਮ, ਉਹਦਾ ਚੱਲਣਾ ਫਿਰਨਾ ਕਿਸੇ ਉੱਤੇ ਅਸਰ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਸਿੱਖ ਦੀ ਮਰਿਆਦਾ ਸੰਬੰਧੀ ਜਿਹੜੀ ਕਿਰਪਾ ਕੀਤੀ ਹੈ, ਉਹਨਾਂ ਦੀ ਇੱਕ ਪੌੜੀ ਆਧਾਰ ਬਣਾਈ ਹੈ। ਸਿਰਫ ਇਸ ਗੱਲ ਨੂੰ ਵਿਚਾਰਨ ਦੇ ਲਈ ਵੀ ਸਿੱਖੀ ਦਾਨ ਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਿੱਖ ਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੁੰਦਾ ਹੈ, ਉਹ ਕਦੀ ਵੀ ਆਪਣੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਦਾ। ਉਸ ਪੌੜੀ ਨੂੰ ਆਪ ਨਾਲ ਜ਼ਰੂਰ ਸਾਂਝਾ ਕਰਦਿਆਂ ਕਿ ਸਿੱਖੀ ਕੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ। ਇਹ ਵੇ ਸਿੱਖੀ ਦਾਨ ਜਿਹੜਾ ਮੰਗਣਾ ਅਸੀਂ। ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ। ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਹਉ ਤਿਸ ਘੋਲ ਘੁਮਾਇਆ ਸ਼ਬਦ ਵਰਦੇ ਨੇ ਸਤਿਗੁਰ ਕਾ ਉਪਦੇਸ਼ ਘੁਮਾਵੈ। ਹਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ ਗੁਰਮੁਖ ਸੋਈ ਸਹਿ ਸਮਾਵੈ। ਹੁਣ ਦੇਖੋ ਇਹ ਵੇ ਸਿੱਖੀ ਦਾਨ, ਜਿਨ੍ਹਾਂ ਸਿੱਖਾਂ ਨੂੰ ਗੁਰੂ ਜੀ ਨੇ ਇਹ ਜੀਵਨ ਦਿੱਤਾ, ਭਾਈ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਸਭ ਤੋਂ ਪਹਿਲੀ ਗੱਲ ਕਿ ਗੁਰਮਤਿ ਹਿਰਦੈ ਗਰੀਬੀ ਆਵੇ, ਇਹਨਾਂ ਦੋ ਤਿੰਨ ਤੁਕਾਂ ਨੂੰ ਆਧਾਰ ਬਣਾ ਕੇ ਵਿਆਖਿਆ ਸਿੱਖੀ ਜੀਵਨ ਦੀ ਕਰਨੀ ਹੈ, ਤੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣੇ ਨੇ। ਪਹਿਲਾ ਬਚਨ ਕਿਹਾ ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ। ਇਹ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਅਖਰੀ ਅਰਥ ਕਰਨੇ ਉਦੋਂ ਵੀ ਸੌਖੇ ਨੇ। ਕਹਿਣ ਲੱਗੇ ਹਉ ਤਿਸ, ਹਉ ਦਾ ਅਰਥ ਮੈਂ, ਤਿਸ ਦਾ ਅਰਥ ਉਹਦੇ ਤੋਂ, ਘੋਲ ਘੁਮਾਇਆ ਘੋਲ ਘੁਮਾਏ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਬਲਿਹਾਰ ਜਾਣਾ, ਵਾਰ ਨੇ ਜਾਣਾ। ਭਾਈ ਸਾਹਿਬ ਜੀ ਫਰਮਾਉਂਦੇ ਨੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਪੁੱਛਿਆ ਜੀ ਕਿਹਦੇ ਤੋਂ, ਕਹਿਣ ਲੱਗੇ ਪਹਿਲੀ ਗੱਲ ਜਿਹਨੂੰ ਸਿੱਖੀ ਦੀ ਇਹ ਸਮਝ ਪੈ ਗਈ, ਇਹ ਗੁਰਮਤਿ ਰਿਧਾ ਹੈ, ਗਰੀਬੀ ਆਵੇ। ਹੁਣ ਇੱਥੇ ਕੱਲੀ ਗਰੀਬੀ ਆਵੇ ਨੀ ਕਿਹਾ, ਉਹਨਾਂ ਸ਼ਬਦ ਵਰਤਿਆ ਗੁਰਮਤਿ ਰਿਧਾ ਗਰੀਬੀ ਆਵੇ। ਇਹਦਾ ਮਤਲਬ ਰਿਧੇ ਸ਼ਬਦ ਤੋਂ ਪਹਿਲਾਂ ਉਹਨਾਂ ਗੁਰਮਤਿ ਵਰਤਿਆ। ਕਿਉਂ, ਇਹਦਾ ਕਾਰਨ ਕੀ? ਬੜੀ ਵਾਰੀ ਸੋਚਿਆ ਵੀ ਇਹ ਤੁਕ ਪੜ੍ਹੀ, ਅੱਜ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰਮਤਿ ਰਿਧਾ ਦਾ ਅਰਥ ਕੀ? ਗਰੀਬੀ ਆਵੇ। ਦੇਖੋ ਗਰੀਬੀ ਦਾ ਅਖਰੀ ਅਰਥ ਹੈ ਨਿਮਰਤਾ। ਵਕਤੀ ਤੌਰ ਤੇ ਅਨੇਕਾਂ ਲੋਕ ਆਪਣੀ ਜ਼ਬਾਨ ਤੋਂ ਨਿਮਰਤਾ ਦੇ ਬੋਲ ਬੋਲਦੇ ਨੇ। ਵਕਤੀ ਤੌਰ ਤੇ ਕੁਝ ਲੋਕ ਸਮਾਜ ਸਾਹਮਣੇ ਝੁੱਕ ਕੇ ਨਿਮਰਤਾ ਦਾ ਪ੍ਰਗਟਾਵਾ ਵੀ ਕਰਦੇ ਨੇ, ਪਰ ਭਾਈ ਗੁਰਦਾਸ ਕਿੰਨ ਜਿਹੜਾ ਸਿੱਖ ਹੈ ਨਾ, ਉਹ ਕਦੀ ਵੀ ਪਖੰਡ ਨਹੀਂ ਕਰਦਾ। ਕਹਿਣ ਲੱਗੇ ਉਹਦੇ ਖਿਰਦੇ ਵਿੱਚ ਗੁਰੂ ਦੀ ਮਤ ਵਸੀਏ, ਤੇ ਜਦੋਂ ਉਹ ਝੁਕਦਾ ਹੈ ਆਪਣੇ ਸਵਾਰਥ ਲਈ ਨਹੀਂ, ਮੇਰੇ ਗੁਰੂ ਨੇ ਇੱਕ ਗੱਲ ਸਮਝਾਈ ਏ, ਨਿਮਰਤਾ ਵੀ ਤੂੰ ਗੁਰਮਤ ਵਾਲੀ ਧਾਰਨ ਕਰਨੀ ਹੈ। ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਹੋਵੇ ਤੇ ਆਪਾਂ ਸੋਚਾਂਗੇ ਵੀ ਕੀ ਦੂਜੀ ਨਿਮਰਤਾ ਤੇ ਗੁਰਮਤ ਦੀ ਨਿਮਰਤਾ ਵਿੱਚ ਫਰਕ ਹੈ। ਬਿਲਕੁਲ ਜ਼ਮੀਨ ਅਸਮਾਨ ਦਾ ਅੰਤਰ ਹੈ। ਦੇਖੋ ਹਜ਼ੂਰ ਦੀ ਬਾਣੀ ਵਿੱਚ ਇੱਕ ਦਿਨ ਅਸੀਂ ਅੱਗੇ ਵੀ ਪੜਿਆ ਸੀ, ਕੁਝ ਲੋਕ ਜਿਹੜੇ ਨੇ ਉਹ ਸਵਾਰਥ ਕਰਕੇ ਵਕਤੀ ਤੌਰ ਤੇ ਝੁਕਦੇ ਨੇ, ਪਰ ਅੰਦਰ ਉਹਨਾਂ ਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਪਰ ਗੁਰੂ ਕਾ ਸਿੱਖ ਕਦੀ ਇਹ ਨਹੀਂ ਕਰਦਾ ਵੀ ਉੱਤੋਂ ਜ਼ਬਾਨ ਤੋਂ ਮਿੱਠ ਬੋਲੜਾ ਹੋਵੇ ਤੇ ਝੁਕਣ ਦੀ ਗੱਲ ਕਰੇ, ਤੇ ਅੰਦਰੋਂ ਉਹਦਾ ਅੰਦਰ ਮਨ ਕਦੀ ਝੁਕਣ ਨੂੰ ਮੰਨੇ ਨਾ। ਜਿਹਨੇ ਗੁਰੂ ਕੀ ਮਤ ਲਈ ਹੈ ਨਾ, ਦਾਤੇ ਨੇ ਉਹਨੂੰ ਨਿਮਰਤਾ ਦੀ ਦਾਤ ਦਿੱਤੀ ਏ। ਇਉਂ ਕਹਿ ਲਓ ਵੀ ਸਿੱਖੀ ਦਾ ਪਹਿਲਾ ਗੁਣ ਹੀ ਇਹ ਕਿ ਬੰਦੇ ਨੂੰ ਅੰਦਰੋਂ ਝੁਕਣ ਦੀ ਜਾਚ ਆ ਜਾਏ। ਹੁਣ ਕਹਾਂਗੇ ਵੀ ਉਹ ਝੁਕਣਾ ਕਿਵੇਂ ਆਵੇ, ਤੇ ਇਹਦੇ ਸੰਬੰਧੀ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਝੁਕ ਕੇਵਲ ਉਹ ਸਕਦਾ ਹੈ ਜਿਹਨੂੰ ਗੁਰੂ ਦੀ ਹੱਥੀ ਸੇਵਾ ਕਰਨ ਦੀ ਜਾਚ ਆ ਜਾਏ। ਜਿੰਨੀ ਦੇਰ ਤੱਕ ਸਰੀਰ ਸੇਵਾ ਨਹੀਂ ਕਰਦਾ, ਉਨੀ ਦੇਰ ਤੱਕ ਮਨ ਨੇ ਝੁਕਣਾ ਨਹੀਂ, ਕਿਉਂਕਿ ਮਨ ਤਾਂ ਆਪਣੀ ਮਰਜ਼ੀ ਕਰੇਗਾ, ਤੇ ਜਦੋਂ ਤਨ ਗੁਰੂ ਕੀ ਸੇਵਾ ਵਿੱਚ ਲੱਗੇਗਾ ਨਾ, ਉਦੋਂ ਮਨ ਆਪਣੇ ਆਪ ਹੀ ਝੁਕਣਾ ਸ਼ੁਰੂ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਗੱਲ ਗਰੀਬੀ ਦੀ ਕੀਤੀ। ਸਿੱਖੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਬੇਨਤੀ ਕਰ ਰਿਹਾ ਨਿਮਰਤਾ ਗਰੀਬੀ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕੁਝ, ਉਹ ਸ਼ਬਦ ਆਪ ਪੜ੍ਹਦੇ ਸੁਣਦੇ। ਜਿਹੜਾ ਮਨੁੱਖ ਨਿਮਰਤਾ ਤੋਂ ਵਾਂਝਾ ਹੈ, ਵਾਹਿਗੁਰੂ ਮੇਰ ਕਰੇ ਉਹਨੂੰ ਨਿਮਰਤਾ ਤੇ ਅਦਬ ਦੀ ਦਾਤ ਬਖਸ਼ੇ, ਨਹੀਂ ਤਾਂ ਨਿਮਰਤਾ ਹੀਣ ਬੰਦੇ ਹੰਕਾਰੀ ਜਿਹੜੇ ਨੇ, ਉਹ ਏਡੇ ਵੱਡੇ ਧਨ ਪਦਾਰਥ ਗੁਣ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਜਾਂਦੇ। ਸਾਹਿਬ ਨੇ ਬਚਨ ਕੀਤੇ ਨੇ, ਅਸੀਂ ਇਹ ਬਚਨ ਬੜੀ ਵਾਰੀ ਪੜ੍ਹਨੇ। ਦਾਤਾਰ ਜੀ ਦਾ ਪਹਿਲਾ ਬਚਨ ਹੈ, ਕਹਿਣ ਲੱਗੇ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਣ ਲੱਗ ਪਏ ਗੁਰਮਤਿ ਦੇ ਨਾਲ, ਇਹ ਨਹੀਂ ਕਿ ਕੇਵਲ ਬਾਜ਼ਮੁਖੀ ਸ਼ਬਦ ਵਰਤ ਕੇ, ਜਿਹੜਾ ਸਭ ਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਏ, ਤੇ ਮੇਰਾ ਗੁਰੂ ਕਹਿੰਦਾ ਅਸਲ ਵਿੱਚ ਤੂੰ ਸਭ ਤੋਂ ਉੱਚਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਇਵੇਂ ਗੁਰਮਤਿ ਰਿਧੈ ਗਰੀਬੀ ਆਵੇ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ, ਨਿਮਰਤਾ ਵਿੱਚ ਰਹਿ, ਮੇਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹ ਸਭ ਤੋਂ ਉੱਚਾ ਹੈ। ਨਾਲ ਇੱਕ ਬਚਨ ਕੀਤਾ ਹੋਰ, ਦਾਤਾਰ ਜੇਕਰ ਕੋਈ ਹੰਕਾਰ ਕਰੇ, ਹਜ਼ੂਰ ਕਹਿੰਦੇ ਨੇ ਜਿਹਨੇ ਸਿੱਖੀ ਕਮਾਣੀ ਹੈ ਨਾ, ਉਹ ਰਾਜ ਪਦਵੀ ਤੇ ਬੈਠ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਦਾ ਦਾਨ ਮੰਗਦਾ ਹੈ, ਉਹ ਕਦੀ ਪਦਾਰਥ ਦੌਲਤ ਤੇ ਜਵਾਨੀ ਬਲ ਲੈ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਕਮਾਣ ਤੁਰਦਾ, ਹਕੀਕਤ ਵਿੱਚ ਉਹ ਆਪਣੇ ਸ਼ੁਭ ਕਰਮਾਂ ਦਾ ਵੀ ਮਾਣ ਨਹੀਂ ਕਰਦਾ, ਤੇ ਜਿਹੜਾ ਸਿੱਖੀ ਨੂੰ ਕਮਾਣ ਤੁਰਦਾ, ਉਹ ਰੱਬ ਦੀ ਦਿੱਤੀ ਕੋਈ ਦਾਤ ਸਮਝ ਕੇ ਧਨ ਨੂੰ, ਜ਼ਮੀਨ ਨੂੰ, ਪੈਸੇ ਨੂੰ ਦੇਖ ਕੇ ਕਦੀ ਹੰਕਾਰੀ ਨਹੀਂ ਹੁੰਦਾ। ਜੇ ਉਹ ਹੰਕਾਰੀ ਹੁੰਦਾ, ਇਹਦਾ ਮਤਲਬ ਉਹਦੇ ਕੋਲ ਸਿੱਖੀ ਦਾਨ ਨੇ। ਹਜ਼ੂਰ ਨੇ ਫਿਰ ਉਹਦੇ ਸੰਬੰਧੀ ਜਿਹੜਾ ਬਚਨ ਕਿਹਾ, ਤੇ ਨਾਲ ਉਹਨਾਂ ਇਹ ਵੀ ਦੱਸ ਦਿੱਤਾ, ਜੇ ਇਹ ਮਾਨ ਕਰੇਗਾ, ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਨਹੀਂ, ਤੇ ਸੱਚ ਜਾਣੀ ਜੋ ਕੁਝ ਤੂੰ ਸੋਚੀ ਬੈਠਾ, ਇਹ ਕੁਝ ਤੈਨੂੰ ਰੱਬ ਦੀ ਦਰਗਾਹ ਵਿੱਚ ਮਿਲੇਗਾ। ਉਹ ਸ਼ਬਦ ਕੀ ਨੇ? ਅਸੀਂ ਬਾਰਵੀਂ ਅਸ਼ਟਪਦੀ ਪੜ੍ਹਨੀ ਸੁਖਮਨੀ ਸਾਹਿਬ ਜੀ ਦੀ, ਉਹਦਾ ਸ਼ਲੋਕ ਹੀ ਨਿਮਰਤਾ ਤੇ ਹੰਕਾਰ ਬਾਰੇ ਸਾਨੂੰ ਪ੍ਰੇਰਨਾ ਪਿਆ ਦਿੰਦਾ, ਹੰਕਾਰੀ ਦਾ ਨਾਸ਼ ਕਿਵੇਂ ਹੈ ਤੇ ਨਿਮਰਤਾ ਵਾਲੇ ਦਾ ਕਿਰਦਾਰ ਭਰਪੂਰ ਕਿਵੇਂ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੁਖੀ ਬਸੈ ਮਸਕੀਨੀਆਂ। ਮਸਕੀਨੀਆਂ ਦਾ ਅਖਰੀ ਅਰਥ ਇੱਥੇ ਵੇ ਗਰੀਬੀ ਵਾਲਾ, ਨਿਮਰਤਾ ਵਾਲਾ। ਕੇਵਲ ਕੋਈ ਸਾਥ ਹੀ ਜੋੜ ਕੇ ਨਹੀਂ ਕਿ ਮਸਕੀਨੀਏ ਪਹਿਲਵਾਨ ਦੀ ਬੇਨਤੀ ਕਰਾਂ। ਬਾਣੀ ਵਿੱਚ ਬੜੀ ਵਾਰੀ ਸ਼ਬਦ ਮਸਕੀਨ ਆਇਆ। ਹਜ਼ੂਰ ਨੇ ਇੱਥੇ ਮਸਕੀਨ ਦਾ ਅਰਥ ਕਰਾਂਗੇ ਨਿਮਰਤਾ, ਗਰੀਬੀ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਕਹਿੰਦੇ ਨੇ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ ਉਹਦਾ ਆਤਮਿਕ ਜੀਵਨ ਪੱਖੋਂ ਉਹ ਸੁਖੀ ਹੈ, ਤੇ ਜੇ ਕੋਈ ਹੰਕਾਰ ਕਰਦਾ ਉਹ ਆਪਣੇ ਹੰਕਾਰ ਵਿੱਚ ਆਪੇ ਗਲ ਗਿਆ। ਉੱਥੇ ਫਿਰ ਦੇਖੋ ਜਿਹਦੇ ਕੋਲ ਗਰੀਬੀ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ, ਜੇ ਉਹ ਕਹਿ ਮੈਂ ਸਿੱਖ ਹਾਂ ਸਭ ਤੋਂ ਵੱਡਾ, ਤੇ ਚਾਰ ਦਿਨ ਪਦਵੀ ਲੈ ਕੇ ਹੰਕਾਰੀ ਹੋ ਜਾਏ, ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖ ਨਹੀਂ, ਕਿਉਂਕਿ ਸਿੱਖ ਜਿਹੜਾ ਉਹ ਕਦੀ ਪਦਵੀ ਦਾ ਮਾਣ ਵੀ ਨਹੀਂ ਕਰਦਾ, ਉਹ ਪਦਵੀ ਤੇ ਬੈਠ ਕੇ ਵੀ ਨਿਮਰਤਾ ਦੇ ਪੱਲੇ ਨੂੰ ਪਕੜ ਕੇ ਰੱਖਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਦਾਤ ਮੰਗੀ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ। ਹੇ ਮਾਲਕ ਜੀ ਤੁਸੀਂ ਮਿਹਰ ਕਰੋ, ਸਭ ਤੋਂ ਪਹਿਲਾਂ ਮੈਨੂੰ ਨਿਮਰਤਾ ਦੀ ਦਾਤ ਦਿਓ। ਇਹ ਆਪ ਜੀ ਕਹੋਗੇ ਵੀ ਇਹ ਸਭ ਤੋਂ ਪਹਿਲਾਂ ਸ਼ਬਦ ਕਿਉਂ ਚੁਣ ਲਿਆ? ਸਿੱਖੀ ਦਾਨ ਵਿੱਚ ਨਿਮਰਤਾ ਚਿੱਤ ਵਿੱਚ ਆਇਆ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਪ੍ਰਭੂ ਦੇ ਦਰ ਤੇ ਜਾ ਕੇ ਸਾਈਂ ਦੇ ਚਰਨਾਂ ਵਿੱਚ ਝੁੱਕ ਕੇ ਸ਼ੁਕਰਾਨਾ ਕੀਤਾ ਸੀ, ਤੇ ਉਦਨ ਜਿਹੜੀਆਂ ਦਾਤਾਂ ਮੰਗੀਆਂ ਸਨ ਉਹਦੇ ਵਿੱਚ ਮੇਰੇ ਦਾਤੇ ਨੇ ਦਾਤ ਇੱਕ ਗਰੀਬੀ ਦੀ ਵੀ ਮੰਗੀ ਸੀ, ਨਿਮਰਤਾ ਦੀ ਮੰਗੀ ਸੀ, ਕਿਉਂਕਿ ਰਹਿਤ ਦਾ ਦਾਨ ਵੀ ਨਿਮਰਤਾ ਤੋਂ ਬਿਨਾਂ ਨਹੀਂ ਰਹਿਣਾ। ਜੇ ਹੰਕਾਰ ਕੀਤਾ ਬੰਦਾ ਕਿਤੇ ਵੀ ਥਿੜਕ ਸਕਦਾ ਹੈ। ਖਿਮਾ ਕਰਿਓ, ਕੇਸ਼ ਵੀ ਸਾਨੂੰ ਦਾਨ ਜੇ ਨਿਮਰਤਾ ਵਿੱਚ ਰਹਾਂਗੇ ਤੇ ਸਿੱਖੀ ਕਮਾਵਾਂਗੇ, ਜੇ ਨਿਮਰਤਾ ਵਿੱਚ ਰਹਾਂਗੇ ਤੇ ਭਰੋਸਾ ਬਜੇਗਾ, ਜੇ ਨਿਮਰਤਾ ਵਿੱਚ ਰਹਾਂਗੇ ਤੇ ਵਿਸ਼ਾ ਬਜੇਗਾ, ਨਿਮਰਤਾ ਵਿੱਚ ਰਹਾਂਗੇ ਤੇ ਵਿਵੇਕੀ ਬਣ ਸਕਾਂਗੇ, ਨਿਮਰਤਾ ਵਿੱਚ ਰਹਾਂਗੇ ਤੇ ਦਾਨਾ ਸਿਰ ਦਾਨ ਨਾਮ ਦਾਨ ਮਿਲੇਗਾ। ਪਹਿਲੀ ਗੱਲ ਗੁਰਮਤ ਦੀ ਸਿੱਖੀ ਦੀ ਇਹ ਵੇ ਕਿ ਸਿੱਖ ਦੇ ਅੰਦਰ ਨਿਰਮਾਣਤਾ ਹੋਵੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਨੇ, ਅਸੀਂ ਇਹ ਬਚਨ ਪੜ੍ਹਦੇ ਹਾਂ। ਕਿਰਪਾਲੂ ਦਾਤਾਰ ਜੀ ਦੇ ਭਾਈ ਗੁਰਦਾਸ ਜੀ ਨੇ ਕਹੇ ਨੇ ਉਹਨਾਂ ਦੀ ਸਭ ਤੋਂ ਪਹਿਲੀ ਮੰਗ, ਮੈਂ ਕਹਿੰਦਾ ਬਾਬਾ ਜੀ ਧਰਤ ਲੋਕਾਈ ਨੂੰ ਸੋਧਣ ਤੋਂ ਪਹਿਲਾਂ ਜਿੱਥੇ ਨਾਮ ਦੀ ਦਾਤ ਲਈ ਉੱਥੇ ਨਿਮਰਤਾ ਵਾਲੇ ਭਾਂਡੇ ਨੂੰ ਨਹੀਂ ਛੱਡਿਆ। ਹਜ਼ੂਰ ਦੇ ਬਾਰੇ ਭਾਈ ਸਾਹਿਬ ਨੇ ਕਿਹਾ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਿਆਈ। ਤੇ ਦੇਖੋ ਗੁਰਮੁਖੋ ਨਾ ਦਾਤ ਕੀ ਮੰਗੀ, ਬਾਬਾ ਪਹਿਲਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਉਹਨਾਂ ਨੇ ਗਰੀਬੀ ਦੀ ਦਾਤ ਮੰਗੀ, ਕਿਉਂਕਿ ਸਿੱਖੀ ਨੇ ਟਿਕਣਾ ਹੀ ਨਿਮਰਤਾ ਦੇ ਭਾਂਡੇ ਵਿੱਚ। ਜੇ ਅੰਦਰ ਨਿਮਰਤਾ ਨਹੀਂ ਤੇ ਸੱਚ ਜਾਣੀ ਗੁਰੂ ਕੇ ਸਿੱਖਾ, ਭਾਵੇਂ ਬੀਜ ਬੜਾ ਕੀਮਤੀ ਹੈ, ਧਨ ਬੜਾ ਕੀਮਤੀ ਹੈ ਨਾਮ ਦਾ, ਪਰ ਨਿਮਰਤਾ ਦੇ ਭਾਂਡੇ ਤੋਂ ਬਿਨਾਂ, ਇਸ ਧਨ ਨੇ ਗਰੀਬੀ ਤੇ ਬਰਤਨ ਤੋਂ ਬਿਨਾਂ ਇਸ ਨੇ ਟਿਕਣਾ ਹੀ ਨਹੀਂ। ਸਭ ਤੋਂ ਪਹਿਲੀ ਗੱਲ ਨਿਮਰਤਾ। ਹਜ਼ੂਰ ਨੇ ਬਾਣੀ ਵਿੱਚ ਫਿਰ ਕਿਰਪਾ ਕੀਤੀ, ਕਹਿੰਦੇ ਜਿਸ ਬੰਦੇ ਦੇ ਅੰਦਰ ਨਿਮਰਤਾ ਆ ਜਾਏ ਤੇ ਸ਼ਬਦ ਦੀ ਕਮਾਈ ਸੇਵਾ ਨਾਲ ਆਵੇ। ਭਾਈ ਸਾਹਿਬ ਦਾ ਇੱਕ ਛਕੌੜੀ ਆਉਂਦੀ ਹੈ, ਕਹਿੰਦੇ ਜਿਹਨੇ ਨਿਮਰਤਾ ਵਿੱਚ ਆਉਣਾ ਨਾ ਉਹ ਸਿੱਖੀ ਨੂੰ ਕਮਾਉਣ ਦੇ ਲਈ ਤਨ ਕਰਕੇ ਗੁਰੂ ਦੀ ਸੇਵਾ ਕਰਨ ਲੱਗ ਪਵੇ। ਤੇ ਵਾਹਿਗੁਰੂ ਮਿਹਰ ਕਰੇ, ਜਿਹੜੇ ਤਨ ਕਰਕੇ ਸੇਵਾ ਕਰਦੇ ਨੇ ਨਾਲ ਸ਼ਬਦ ਨੂੰ ਕਮਾਉਂਦੇ ਪਏ ਨੇ ਸੇਵਾ ਕਰਦਿਆਂ। ਦੇਖੋ ਤਰੀਕਾ ਬੜਾ ਸੋਹਣਾ, ਜੇ ਕੋਈ ਚਿੱਤ ਲਾ ਕੇ ਸੇਵਾ ਕਰੇ, ਆਪਾਂ ਪੜ੍ਹਨੇ ਆ ਨਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਹੁਣ ਚਿੱਤ ਸ਼ਬਦ ਕਦੀ ਭੁੱਲਿਓ ਨਾ, ਸੇਵਾ ਨੇਫਲੀ ਉਦੋ ਹੁੰਦੀ ਏ ਜਦੋਂ ਸੇਵਾ ਕਰਦਿਆਂ ਚਿੱਤ ਹੋਰ ਪਾਸੇ ਦੌੜਦਾ ਹੈ, ਕੇਵਲ ਬਾਣੀ ਪੜ੍ਹਦਿਆਂ ਚਿੱਤ ਨਹੀਂ। ਗੁਰੂ ਜੀ ਕਹਿੰਦੇ ਨੇ ਸੇਵਾ ਕਰਦਿਆਂ ਵੀ ਚਿੱਤ ਲਾ ਕੇ ਕਰੇ। ਹੁਣ ਚਿੱਤ ਲਾਉਣ ਦਾ ਭਾਵ ਕੀ, ਨਿਮਰਤਾ ਕਿਵੇਂ ਆਵੇ, ਸਿੱਖੀ ਦਾ ਪਹਿਲਾ ਗੁਣ ਕਿਵੇਂ ਮਿਲੇ? ਚਿੱਤ ਲਾਉਣ ਦਾ ਮਤਲਬ ਆਪਾਂ ਕਹਾਂਗੇ ਭਾਂਡੇ ਚੰਗੀ ਤਰ੍ਹਾਂ ਮਾਂਜਣ ਵੱਲ ਚਿੱਤ ਲਾਣਾ, ਝਾੜੂ ਚੰਗੀ ਤਰ੍ਹਾਂ ਲਾਉਣ ਵੱਲ ਚਿੱਤ ਲਾਣਾ, ਕਿ ਆਪਾਂ ਗੁਰੂ ਘਰ ਕੋਈ ਹੋਰ ਹੱਥੀ ਸੇਵਾ ਕਰੀਏ ਉਹਦੇ ਵੱਲ ਚਿੱਤ ਲਾਣਾ। ਕਹਿਣ ਲੱਗੇ ਜਦੋਂ ਤੂੰ ਸੇਵਾ ਕਰੇ ਉਦੋਂ ਆਪਣੇ ਚਿੱਤ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ, ਗੁਰੂ ਦੇ ਮੰਤਰ ਦਾ ਚਿੰਤਨ ਕਰੀ ਤੇ ਸੱਚ ਜਾਣੀ ਉਹ ਸੇਵਾ ਤੇਰੇ ਅੰਦਰ ਨੂੰ ਨਿਮਰ ਲੈ ਆਵੇਗੀ, ਉਹ ਸੇਵਾ ਤੇਰੇ ਅੰਦਰ ਨੂੰ ਗਰੀਬੀ ਦੇਵੇਗੀ, ਉਹ ਸੇਵਾ ਤੇਰੇ ਅੰਦਰ ਨੂੰ ਹੰਕਾਰ ਤੋਂ ਬਚਾਏਗੀ। ਜਦੋਂ ਹੱਥ ਤੇਰਾ ਕਾਰ ਵੱਲ ਹੋਵੇਗਾ ਸੇਵਾ ਵੱਲ, ਤੇ ਚਿੱਤ ਤੇਰਾ ਕਰਤਾਰ ਵੱਲ ਹੋਵੇਗਾ। ਜਦੋਂ ਹੱਥ ਤੇਰਾ ਭਾਂਡਿਆਂ ਵਿੱਚ ਹੋਵੇਗਾ, ਚਿੱਤ ਤੇਰਾ ਜਪ ਵਿੱਚ ਹੋਵੇਗਾ, ਜਦੋਂ ਹੱਥ ਤੇਰਾ ਝਾੜੂ ਵਿੱਚ ਹੋਵੇਗਾ ਤੇ ਚਿੱਤ ਤੇਰਾ ਜਾਪ ਵਿੱਚ ਹੋਵੇਗਾ, ਜਦੋਂ ਹੱਥ ਤੇਰਾ ਗੁਰੂ ਦਰ ਦੇ ਉੱਤੇ ਸੇਵਾ ਕਰਨੇ ਵੱਲ ਹੋਵੇਗਾ ਤੇ ਚਿੱਤ ਤੇਰਾ ਸੁਖਮਨੀ ਵਿੱਚ ਜਾਂ ਗੁਰੂ ਕੇ ਸ਼ਬਦ ਵਿੱਚ ਜੁੜੇਗਾ, ਹੱਥ ਸੇਵਾ ਤੇ ਚਿੱਤ ਚਿੰਤਨ ਵਿੱਚ ਹੋਵੇ, ਤੇ ਮੇਰੇ ਸਤਿਗੁਰੂ ਕਹਿੰਦੇ ਨੇ ਉਸ ਹਿਰਦੇ ਵਿੱਚ ਸਿੱਖੀ ਦਾ ਪਹਿਲਾ ਗੁਣ ਨਿਮਰਤਾ ਦਾ ਹੁੰਦਾ। ਆਪਾਂ ਸਿੱਖੀ ਦਾਨ ਮੰਗਣਾ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਕਿਹੜੇ ਸਿੱਖਾਂ ਤੋਂ ਕੁਰਬਾਨ ਹਜ਼ੂਰ ਜਾਂਦੇ ਨੇ, ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਮਹਾਰਾਜ ਉਹ ਕਿਹੜੀ ਸੇਵਾ ਕਰੇ ਜੀ ਹੱਥੀ, ਤੇ ਭਾਈ ਸਾਹਿਬ ਦੇ ਸ਼ਬਦ ਨੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਜਿਹਨੇ ਸਿੱਖੀ ਦਾਨ ਲੈਣਾ। ਕਹਿੰਦੇ ਸਭ ਤੋਂ ਪਹਿਲੀ ਗੱਲ ਉਹ ਪੈਰਾਂ ਵਿੱਚ ਪੈ ਕੇ ਸਭ ਦੇ ਚਰਨਾਂ ਦੀ ਧੂੜ ਬਣ ਗਏ, ਹੰਕਾਰੀ ਨਹੀਂ, ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਇਹ ਦੋ ਸ਼ਬਦ ਨੇ ਮਣੀ ਤੇ ਮਨੂਰੀ। ਮਨੂਰ ਆਪਾਂ ਕਹਿੰਦੇ ਹਾਂ ਸੜ ਚੁੱਕੇ ਨਿਕੰਮੇ ਲੋਹੇ ਨੂੰ, ਤੇ ਮਣੀ ਦਾ ਅਰਥ ਹੁੰਦਾ ਹੈ ਉਹ ਕੀਮਤੀ ਮਣੀ ਜਿਹਦੀ ਕੀਮਤ ਹੀ ਲੱਖਾਂ ਰੁਪਈਏ ਹੋਵੇ। ਕਹਿੰਦੇ ਨੇ ਜਿੰਨੇ ਸਿੱਖੀ ਕਮਾਣੀ ਹੈ ਨਾ, ਉਹ ਪਹਿਲਾਂ ਤਾਂ ਸਭ ਦੇ ਚਰਨਾਂ ਦੀ ਖਾਕ ਬਣਿਆ, ਤੇ ਉਹਨੇ ਉਹਦੇ ਸਾਹਮਣੇ ਕੀਮਤੀ ਮਣੀ ਵੀ ਆ ਜਾਏ, ਉਹ ਕਹਿੰਦਾ ਮੇਰੇ ਵਾਸਤੇ ਮਨੂਰ ਹੈ ਜਿਹੜੀ ਗੁਰੂ ਦਰ ਤੇ ਪਈ ਹੋਈ ਖਾ ਕੇ ਇਹਦੇ ਸਾਹਮਣੇ ਇਸ ਕੀਮਤੀ ਮਨੂਰ ਦੀ, ਮੋਤੀ ਦੀ, ਮਣੀ ਦੀ ਕੀਮਤ ਹੀ ਕੋਈ। ਪੈਰੀ ਪੈ ਪਾ ਖਾ ਕੋਏ ਛੱਡ ਮਣੀ ਮਨੂਰੀ, ਫਿਰ ਸੇਵਾ ਕਿਵੇਂ ਕਰੇ? ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਇਹਨਾਂ ਗੁਣਾਂ ਨੂੰ ਧਾਰਨ ਕਰੇਗਾ ਤੇ ਮਨਾ ਫਿਰ ਤੈਨੂੰ ਸਿੱਖੀ ਦਾ ਪਹਿਲਾ ਲੈਸਨ ਪੜਨ ਦੀ ਜਾਚ ਆਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ ਸਭ ਦੇ ਚਰਨਾਂ ਦੀ ਖਾਕ ਹੋਵੇ, ਤੱਪੜ ਝਾੜ ਕੇ ਵਿਛਾਏ, ਚੁੱਲ ਦੇ ਸਾਹਮਣੇ ਬਵੇ, ਪਾਣੀ ਦੀ ਸੇਵਾ ਕਰਦਾ ਹੋਵੇ। ਇਹਦਾ ਮਤਲਬ ਇਹ ਵਕਤ ਅਨੁਸਾਰ ਜਿਹੜੀ ਚੀਜ਼ ਦੀ ਸੇਵਾ ਦੀ ਲੋੜ ਪਵੇ ਉਹ ਸੇਵਾ ਆਪਾਂ ਕਰ ਸਕਨੇ। ਇਹ ਹੱਥ ਨਹੀਂ ਕਰਨਾ ਚਾਹੀਦਾ। ਲਓ ਜੀ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪੱਖਾ ਫੇਰੀ, ਇੱਥੇ ਏਸੀ ਲੱਗੇ ਨੇ ਬੰਦ ਕਰੋ, ਮੈਂ ਤੇ ਪੱਖਾ ਹੀ ਜ਼ਰੂਰ ਝੱਲਣਾ। ਜੇ ਆਪਾਂ ਕਹੀਏ ਵੀ ਇੱਥੇ ਤੁਸੀਂ ਕਿਉਂ ਵਰਤਦੇ ਪਏ ਸੋਡਾ, ਮੈਂ ਤਾਂ ਸਵਾਹ ਦੇ ਨਾਲ ਹੀ ਭਾਂਡੇ ਮਾਂਜਣੇ ਨੇ। ਮੈਂ ਬੇਨਤੀ ਕਰਾਂ ਵਕਤ ਅਨੁਸਾਰ ਜਿਉਂ ਜੀ ਸੇਵਾ ਦੀ ਲੋੜ ਪਏ ਉਸ ਸੇਵਾ ਨੂੰ ਕਰੀ, ਪਰ ਇਹ ਗੱਲ ਕਦੀ ਨਾ ਭੁੱਲੀ, ਸੇਵਾ ਤੇ ਚਿੰਤਨ ਇਹਦਾ ਭਾਵ ਇਹ ਤੇਰੇ ਅੰਦਰ ਦਾ ਭਾਂਡਾ ਗੁਰੂ ਦੀ ਦਾਤ ਲੈਣ ਜੋਗਾ ਨਿਮਰਤਾ ਵਿੱਚ ਆ ਜਾਏ। ਪੈਰੀ ਪੈ ਪਾ ਖਾਕ ਹੋਏ ਛੱਡ ਮਨੀ ਮਨੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਕਦੀ ਵੀ ਝੁਰੇ ਨਾ, ਕਦੀ ਵੀ ਇਹ ਨਾ ਕਹਿ ਮੈਂ ਚੁੱਲ ਸਾਹਮਣੇ ਬੈਠਾ। ਸਾਹਿਬ ਕਹਿਣ ਲੱਗੇ ਫਿਰ ਅਗਲਾ ਕੰਮ ਕੀ ਕਰੇ? ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ, ਤੇ ਭਾਈ ਸਾਹਿਬ ਕਹਿਣ ਲੱਗੇ ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਬਿਲਕੁਲ ਮੁਰਦੇ ਦੀ ਤਰ੍ਹਾਂ ਹੋ ਜਾਏ। ਹੁਣ ਗੁਰਮੁਖੋ, ਮੁਰਦੇ ਵੱਲ ਕਦੀ ਝਾਤੀ ਮਾਰ ਕੇ ਦੇਖੋ। ਕਹਿ ਦੇਣਾ ਮੁਰਦਾ ਬਹੁਤ ਸੌਖਾ ਹੈ, ਸਿੱਖੀ ਖਾਈ ਮਰਜੀਵੜੇ ਤੇ ਮੁਰਦਿਆਂ ਦੀ, ਜਿਉਂਦਿਆਂ ਦੀ ਸਿੱਖੀ ਨਹੀਂ। ਜਿਉਂਦੇ ਦਾ ਅਰਥ ਹੈ ਹੰਕਾਰੀਆਂ ਦੀ ਸਿੱਖੀ ਨਹੀਂ। ਮੁਰਦੇ ਨੂੰ ਕਦੀ ਦੇਖੋ ਜਿੱਥੇ ਲਿਟਾ ਦਿਓਗੇ। ਕਿਉਂ ਸ਼ਬਦ ਵਾਰ ਵਾਰ ਅਸੀਂ ਬਾਣੀ ਵਿੱਚ ਪੜ੍ਹਨੇ ਹਾਂ? ਭਾਈ ਸਾਹਿਬ ਨੇ ਬੜੀ ਵਾਰੀ ਇਹ ਸ਼ਬਦ ਵਰਤੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੇ। ਹਜ਼ੂਰ ਜੀ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਾਦਗੀ, ਕਬੀਰ ਜਾਂ ਦਿਨ ਹੋਂ ਮੂਵਾ। ਇਹ ਮੁਰਦੇ ਵਾਲੇ ਮੂਵੇ ਸ਼ਬਦ ਕਿਉਂ ਵਰਤੇ ਨੇ? ਹਜ਼ੂਰ ਕਹਿੰਦੇ ਨੇ ਜੇ ਨਿਮਰਤਾ ਲੈਣੀ ਆ ਸਿੱਖੀ ਸਿੱਖਣੀਆਂ ਤੇ ਮੁਰਦਾ ਬਣ ਜਾ। ਕਿਉਂ? ਮੁਰਦੇ ਦੇ ਪੈਣ ਦੀ ਉਹਦੇ ਹਰ ਤਰ੍ਹਾਂ ਦੀ ਬਿਰਤੀ ਹੀ ਮਰ ਜਾਂਦੀ ਏ, ਭਾਵੇਂ ਉਹ ਕੀਮਤੀ ਪਲੰਗ ਤੇ ਘਰ ਸੌਂਦਾ ਹੋਵੇ, ਤੇ ਜੇ ਮਰਨ ਤੋਂ ਬਾਅਦ ਉਹਨੂੰ ਅਸੀਂ ਜ਼ਮੀਨ ਤੇ ਲਟਾ ਦਈਏ। ਮੁਰਦੇ ਨੇ ਹੱਥ ਤੇ ਨਹੀਂ ਨਾ ਕਰਨਾ ਕਿ ਮੈਨੂੰ ਜ਼ਮੀਨ ਤੇ ਤੁਸੀਂ ਕਿਉਂ ਲੁਟਾਇਆ। ਜੇ ਅਸੀਂ ਮੁਰਦੇ ਤੇ ਕੀਮਤੀ ਕੱਪੜੇ ਉਤਾਰ ਦਈਏ, ਉਹਦੇ ਤਨ ਤੇ ਕੋਈ ਪੁਰਾਣੀ ਗੋਦਰੀ ਸੱਟ ਦਈਏ, ਤੇ ਮੁਰਦੇ ਨੇ ਉੱਠ ਕੇ ਤੇ ਨਹੀਂ ਕਹਿਣਾ ਉਹ ਭਾਈ ਮੇਰੇ ਤਨ ਉੱਤੇ ਤੁਸੀਂ ਗੋਦਰੀ ਪੁਰਾਣੀ ਕਿਉਂ ਪਾਈ, जे मुर्दे नूं आपां घरों बाहर रखांगे उन्हें कहना नहीं मैं इन्ने साल घर बनाए मैनूं दो दिन रख लो कपड़े जिहो जे मर्जी नाल ढक दिओ मुर्दे ने कहना नहीं असल विच जदों जिउंदा है उदों पानी भी उहनूं डोबदा है जिद्दन वह मर जाए तो डोबण वाला भी उहनूं तार दिंदा है इहदा मतलब है जे तू गुरु की सिक्खी सीखनी हो सिखा पहली गल मर जा मरण तो भाव कभी गुरु दे उत्ते तर्क ना करी ओ कह दे बार तू जोड़ियां विच पैणा क्योंकि मुर्दा आवाजा मार के ए नहीं कहिंदा मैनूं जोड़ियां विच क्यों पाया ओ जोड़ियां विच भी पै जांदा मुर्दे नूं जे चुक के किते भी रख दईए ओ अपनी खौमे नूं अपनी मैं नूं प्रगटांदा नहीं मुर्दे दी तरह तू मुरीद हो जा ते सिदक नाल सेवा करी ते तेनूं गरीबी दी दात मिलेगी मुर्दे वांग मुरीद होए कर सिदक सबूरी अगे फिर भाई साहब जी कह लगे ने कि सिमल होवै ओ चन्नो चन्न होवै सिमलो फल वात हजूरी जेड़ा सिमल दी तरह उच्चा हंकारी है ओनू फिर सेवा करदे आ हजूरी दी दात मिलदी सिक्खी विच मैं कल नूं शायद अर्ज करांगा सिक्खी विच हजूरी बहुत वड्डा एक विशा है हजूरी हर एक नूं नहीं मिलदी इत्थे बैठिया हजूर दी हजूरी नहीं मिलदी बाहर तुरदिया हजूरी किनूं मिलनी कहन लगे ओ सिख नूं फिर गुरु हजूरी दी दात दिंदे ने उहदे कोल इन्नी निम्रता आ गई जिथे भी वह बैठदा है कदी भी अपने गुरु दे शब्द दी हजूरी तो दूर नहीं जांदा सिमल है चन्नण हो गया है चन्नण खोवै सिमलों फल वास हजूरी कहन लगे एहो जी निम्रता तू सेवा विच लै एवें सेवा करें ते तेनूं इह निम्रता दी दात मिलेगी खैर मैं इस विषय नूं थोड़ा जिहा होर अगे अर्ज करनी चाहना जदों कोई निम्रता विच सिक्खी नूं कमांदा है ते ओह गुरु दे कई वारी असीं कहिंदे आ इह केवल कहण मात्र है जां किसे ने सिक्खी कमाई है मैं कहना गुरु नानक साहब दे बचन सुन लो आपां पढ़दे सारे हां देखो गुरु साहब ने आप किरपा करके सिक्खी नूं कमा के किते उहनां धन गुरु ग्रंथ साहब दी बाणी विच अपने बचना विच दावा कीता कि मैं केवल सब कुछ मैं ही कर सकना जिहड़ा मेरे शब्द नाल जुड़ेगा जां इह शब्द कहै कि रब नूं जिन्ने भी गाउण वाले ने पाउण वाले ने सब मेरे तों थले ने सवाल ही नहीं पैदा हुंदा जदों निम्रता विच बाबा जी आउंदे ने ना है कि वह है नहीं निम्रता विच उहनां दे शब्द जदों पढ़ने वह कहिंदे ने मैं अपने खत विच खप्पर पकड़िया है ते गली विच खलो के आवाज पिया देना वा कि तेरे चरणा विच जुड़िया होया कोई भी संत कोई महापुरश मिल जाए ते मैं अपनी झोली उहदे अगे अड़ के रब की कृपा मंगना आ वा कि यह निम्रता नहीं हजूर ने शब्द वरते तेरा नाम निवै रह लिव लाए नानक तिन दर तीखियां पाए कि यह निम्रता नहीं जदों हजूर शब्द वरते ने कि खाओ कुरबाना जाओ मेहरबाना खाओ कुरबाना जाओ खाओ कुरबाना जाओ तिना कह लैन जो तेरा नाउ लैन जो तेरा नाउ तिना कह हो सत कुरबाना जाओ यह निम्रता नहीं कि लूण हरामी नानक लाला बख्श है तुद वड्याई सिखा है निम्रता नहीं के बत बखत हम चू बकील गाफिल बे नजर बेबाक नानक बगोयद जन तुरा तेरे चाकरा पा खाक कि ये हजूर ने तेनू गरीबी नहीं सिखाई जदों असीं अमृत बाणी पढ़ने ते कृपालू दाता जी मेहर करदे ने जात कुलीन सेवक जे होए जे उच्ची कुल विच कोई रब दी भगती करदा तां का कहना कहो ना कोए विच सनाती सेवक होए जिहड़ा नीवी जात विच रह के रब की बंदगी करदा है कहिंदे ने मेरा चित करदा है नानक पणिया पहरे सोए के उहदे चरणा विच पाण वाली जुत्ती साडे तन की चमड़ी की बना दिओ उह सिक्खी कमाण वाले मना केड़ी हद तक बाबे ने बचन कहे कदी मना तेरे अंदर इहो जी भावना बनेगी सिक्खी कमाण दी सिखां नूं सिक्खी दान पहली बेनती कर रहा हां तिस घोल घुमाया गुरमत रिदा गरीबी आवे जिन्हों सतगुरु ने गुरमत विच रह के गरीबी दी दात दिती गुरु नानक साहब ने गरीबी का पला नहीं छड़िया निम्रता नूं धारण करके रखिया गुरु अंगद साहब जे उन्हां दे दर ते आ के कोई पुछदा है कि असी कमाई करन वाले हाँ साडे कई सालां दी अपनी साधना है तुसी कुछ मंगो ते सिक्खी कमाण वालिया उन्हां नूं इक्को गल कही सी जोगियां नूं जे कुछ देन जोगे हो ते परमात्मा दे घर विचों गरीबी दी दात लै दे। कदी गुरु अमरदास जी दी निम्रता नूं तक जे सिखी कमान तुरे ने सिंघासन ते बैठ के गुरु पुत्र उन्हां नूं लत मारे ते चरण पकड़ के इको गल कहिंदे ने कि असल विच तुहाडा कसूर नहीं, कसूर मेरा है। तुसी मेरे सतगुरु दे साहिबजादे हो, तुसी आउंदे होवो ते मैं तुहानूं अगे लैण ना जावां। मेरे ये बुढ़ेपे विच लकड़ दी तरह कठोर हड ने, किते तुहाडे चरणां दीआं तलीआं नूं चोट तां नहीं लग गई। गुरु के सिखा ये सिखी दा पहला लैसन है कि सिखा नूं सिखी दान ते जे किते धन गुरु रामदास कृपालू जी ओ भावना विच बैठे ने ते बाबा श्री चंद वर्गे आउंदे ने, आपां नूं इस साखी ते कोई बिलकुल शक कोई कटाक्ष नहीं। ਉਹ ਨਿਮਰਤਾ ਨਹੀਂ, ਗਰੀਬੀ ਨਹੀਂ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਇਹ ਹੀ ਸਵਾਲ ਕੀਤਾ ਜਾਂਦਾ ਹੈ ਕਿ ਤੁਹਾਡਾ ਦਾੜਾ ਕਿਉਂ ਵਧਿਆ ਹੈ, ਇੰਨਾ ਲੰਬੇਰਾ ਦਾੜਾ ਕਿਉਂ। ਮੈਂ ਬੇਨਤੀ ਕਰਾਂ ਕਾਰਨ ਕੀ, ਇੰਨੀ ਬਾਣੀ ਪੜ੍ਹ, ਇੰਨਾ ਕੀਰਤਨ ਕਰ, ਇੰਨਾ ਸ਼ਬਦ ਪੜ੍ਹ, ਇੰਨੀ ਸੇਵਾ ਕਰ, ਫਿਰ ਸਾਡੇ ਅੰਦਰ ਕਿਉਂ ਨਹੀਂ ਚੁੱਕੇ? ਕਿਉਂਕਿ ਅਸਲ ਵਿੱਚ ਅੰਦਰ ਸ਼ਬਦ ਦਾ ਚਿੰਤਨ ਨਹੀਂ ਤੇ ਕਦੀ ਇਹ ਬੇਨਤੀ ਵੀ ਨਹੀਂ ਕੀਤੀ ਕਿ ਦਾਤਾ ਸਾਨੂੰ ਨਿਮਰਤਾ ਦੀ ਦਾਤ ਦੇ ਦੇ। ਕੋਈ ਕਹਿ ਕੇ ਦੇਖੇ ਤਾਂ ਸਹੀ, ਮੈਂ ਕਹਿੰਦਾ ਜਿਹੜੇ ਜੁੜੇ ਸਨ ਨਾ ਉਹ ਵੱਡੇ ਤਾਂ ਨੇ, ਜਿਹੜਾ ਉੱਚਾ ਚੜ੍ਹਦਾ ਹੈ ਉੱਚੇ ਨੂੰ ਹਮੇਸ਼ਾ ਖਤਰਾ। ਮੈਂ ਅੱਜ ਵੀ ਡਿੱਗਾਂ ਕੱਲ ਵੀ ਡਿੱਗਾਂ ਤੇ ਜਿਹੜਾ ਪਹਿਲੇ ਧਰਤੀ ਤੇ ਵਿਸ਼ਿਆ ਪਿਆ ਉਹਨੂੰ ਡਿੱਗਣ ਦਾ ਖਤਰਾ ਕਦੀ ਰਹਿੰਦਾ ਹੀ। ਹਜ਼ੂਰ ਕਹਿੰਦੇ ਨੇ ਜਿਹੜੇ ਉੱਚੇ ਚੜ੍ਹਦੇ ਨੇ ਨਾ ਉਹ ਜਦੋਂ ਡਿੱਗਦੇ ਨੇ ਤੇ ਪੱਲੇ ਉਹਨਾਂ ਦੇ ਰਹਿੰਦਾ ਕੋਈ ਨਹੀਂ ਤੇ ਜਿਹੜੇ ਨੀਵੇਂ ਵਿਸ਼ੇ ਰਹਿੰਦੇ ਨੇ ਉਹਨਾਂ ਨੂੰ ਝੱਖੜ ਕਹਿੰਦਾ ਕੁਝ ਨਹੀਂ। ਹਜ਼ੂਰ ਨੇ ਸ਼ਬਦ ਪਰਿਵਰਤੇ ਨੇ, ਉੱਚਾ ਚੜ੍ਹੇ ਸੋ ਪਵੇ ਪਿਆਲਾ, ਉੱਚੇ ਚੜ੍ਹੇ ਹੋਇਆਂ ਨੂੰ ਹਰ ਵੇਲੇ ਖਤਰਾ ਹੈ, ਪਤਾ ਨਹੀਂ ਕਦੋਂ ਡਿੱਗ ਪਏ ਤੇ ਤਬਾਹ ਹੋ ਜਾਵਾਂਗੇ। ਥੱਲੇ ਲੰਮੇ ਪਏ ਨੂੰ ਕੀ ਖਤਰਾ ਹੈ, ਥੱਲੇ ਟਿਕੇ ਨੂੰ ਕੀ ਖਤਰਾ ਹੈ। ਹਜ਼ੂਰ ਕਹਿ ਰਹੇ ਨੇ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜੇ ਤਿਸ ਲਗਾ ਨਾ ਕਾਲਾ। ਨਿਮਰਤਾ ਵਿੱਚ ਆਏ ਸ਼ਬਦ ਕਦੀ ਪੜ੍ਹੋ ਕਬੀਰ ਸਾਹਿਬ ਦੇ। ਉਹ ਮਹਾਂਪੁਰਸ਼ ਜਿਹਨੇ ਦਾਤੇ ਦੀ ਮਿਹਰ ਲਈ, ਸਵੇਰੇ ਮੈਂ ਬੇਨਤੀ ਕੀਤੀ ਸੀ ਇੱਕ ਸਵੇਰ ਦੀ ਕਥਾ ਵਿੱਚ ਕਿ ਇਹ ਸੰਸਾਰ ਇੱਕ ਚਮਕ ਦੀ ਰੇਤ ਹੈ, ਕਿਉਂਕਿ ਰੇਤ ਜਦੋਂ ਚਮਕਦੀ ਹੈ ਭੁਲੇਖਾ ਪਾਉਂਦੀ ਹੈ ਪਾਣੀ ਦਾ, ਤੇ ਮਿਰਗ ਜਿੱਦਣ ਵੀ ਮਰਦਾ ਹੈ ਉਸ ਚਮਕ ਦੀ ਰੇਤ ਤੇ ਯਕੀਨ ਕਰਕੇ ਮਰਦਾ ਹੈ। ਸੰਸਾਰ ਚਮਕ ਦੀ ਰੇਤ ਹੈ, ਰੇਤ ਦੂਰੋਂ ਭਾਸਦੀ ਹੈ, ਮੇਰਾ ਸਭ ਕੁਝ ਪਾਣੀ ਹੈ। ਪਰ ਕਹਿੰਦੇ ਨੇ ਇਸ ਰੇਤ ਤੋਂ ਨਫ਼ਰਤ ਵੀ ਨਾ ਕਰੀ, ਇਸ ਚਮਕਦੀ ਹੋਈ ਰੇਤ ਵਿੱਚ ਰੱਬ ਨੇ ਆਪਣੀ ਬੰਦਗੀ ਦੀ, ਆਪਣੇ ਨਾਮ ਦੀ ਮਿੱਠੀ ਖੰਡ ਵੀ ਬਖੇਰੀ ਹੋਈ। ਸੰਸਾਰ ਤੋਂ ਨਫ਼ਰਤ ਕਰਕੇ ਭੱਜੀ ਨਾ, ਪਰ ਇੱਕ ਗੱਲ ਜ਼ਰੂਰ ਚੇਤੇ ਰੱਖੀ, ਚਮਕਦੀ ਰੇਤ ਕਦੀ ਵੀ ਪਾਣੀ ਨਹੀਂ ਬਣਦੀ। ਤੇ ਸੱਜਣਾ ਹਾਥੀ ਬਣ ਕੇ ਤੁਰੇਗਾ ਤੇ ਰੇਤ ਵਿੱਚ ਫੁੰਕਾਰੇ ਮਾਰੇਗਾ ਤੇ ਰੇਤ ਤੇਰੇ ਸਿਰ ਤੇ ਪੈਗੀ। ਇਸ ਚਮਕਦੀ ਰੇਤ ਵਿੱਚ ਨਿਮਰਤਾ ਕੀੜੀ ਬਣ ਕੇ ਤੁਰੀ, ਇਸ ਚਮਕ ਵਿੱਚੋਂ ਵੀ ਮਿੱਠੇ ਦਾ ਸਵਾਦ ਲੈ ਜਾਵੇ। ਜੇ ਨਿਮਰਤਾ ਹੋਵੇਗੀ ਗਰੀਬੀ ਹੋਵੇਗੀ। ਹਜ਼ੂਰ ਨੇ ਸ਼ਬਦ ਵਰਤੇ, ਕਬੀਰ ਹਰ ਹੈ ਖਾਂਡ ਰੇਤ ਮੈਂ ਬਿਖਰੀ, ਇਹ ਦੋ ਵਾਰੀ ਸਲੋਕ ਆਉਂਦਾ ਹੈ। ਮੈਂ ਇੱਕ ਅਰਜ ਕਰ ਰਿਹਾ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ, ਕੀਤੀ ਹੋਏ ਕਹਿ ਖਾਏ। ਜਿਹੜਾ ਕੀੜੀ ਦੀ ਤਰ੍ਹਾਂ ਨਿਮਰਤਾ ਵਾਲਾ ਆਪ ਬਣ ਜਾਏ ਉਹ ਫਿਰ ਦਾਤੇ ਦੇ ਦਰ ਤੋਂ ਰਹਿਮਤ, ਉਹ ਕਿਰਪਾ, ਉਹ ਨਾਮ ਦੀ ਖੰਡ ਨੂੰ ਚੱਕ ਸਕਦਾ ਹੈ। ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਜਦੋਂ ਤੂੰ ਕੋਈ ਵੀ ਗੁਣ ਧਾਰਨ ਕਰੇ ਤੇਰੇ ਵਿੱਚ ਨਿਰਮਾਣਤਾ ਇੰਨੀ ਹੋਵੇ, ਉਸ ਗੁਣ ਦਾ ਦਾਵਾ ਨਹੀਂ। ਉਹਨਾਂ ਸ਼ਬਦ ਵਰਤੇ ਨੇ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਅਸਲ ਵਿੱਚ ਉਹ ਸਿੱਖ ਹੈ। ਕਹਿਣ ਲੱਗੇ ਮਨਾ ਅੰਦਰ ਦੀ ਮੈਂ ਨੂੰ ਮਾਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਕ ਤੇ ਕਿਆ ਲੱਗ ਹੈ ਮੇਰਾ। ਨਿਮਰਤਾ ਵਿੱਚ ਰਹਿ ਕੇ ਕਹਿ ਕਬੀਰ ਕੁੱਪ ਕੁਕਰ ਰਾਮ ਕੋ, ਮੁਤੀਆ ਮੇਰੋ ਨਾਉ, ਮੇਰੀ ਤਾਂ ਹਉਮੇ ਹੈ ਨਹੀਂ, ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਉ ਸਿੱਖਾ। ਇਸ ਤਰ੍ਹਾਂ ਗੁਰੂ ਸਾਹਮਣੇ ਕਹਿ, ਪਹਿਲੀ ਗੱਲ ਇਹ ਨਿਮਰਤਾ ਦੀ ਮਿਲੇ। ਜਿਹੜੀ ਬੇਨਤੀ ਮੈਂ ਕਰ ਰਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਦੀਨ ਦੁਨੀ ਦੇ ਵਾਰਸ ਨੇ, ਤੇ ਇਹ ਉੱਥੋਂ ਤੱਕ ਬਾਬਾ ਸੱਤਾ ਤੇ ਬਲਵੰਡ ਜੀ ਕਹਿੰਦੇ ਸਨ, ਉਹਨਾਂ ਦੇ ਦਰ ਤੇ ਆਏ ਹੋਏ ਸਿੱਖ ਤਾਂ ਉਹਨਾਂ ਨੂੰ ਪਾਰ ਬ੍ਰਹਮ ਕਹਿ ਕੇ ਨਮਸਕਾਰ ਕਰਦੇ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਤਾਂ ਡਿੱਗੇ ਕੋਈ ਮਨ ਵੀ ਦਾਤਾ ਜੀ ਤੇਰੀ ਰਹਿਮਤ ਦੇ ਪਾਤਰ ਬਣ ਜਾਂਦੇ ਸਨ। ਉੱਥੇ ਉਹਨਾਂ ਸ਼ਬਦ ਵਰਤੇ ਨੇ ਜਦੋਂ ਕਿਹਾ ਇਹ ਦਾੜਾ ਇੰਨਾ ਲੰਬੇੜਾ ਕਿਉਂ, ਕਿ ਇਹ ਸਿੱਖੀ ਦਾ ਗੁਣ ਨਹੀਂ। ਅੱਜ ਤਾਂ ਮਨ ਜਣੇ ਖਣੇ ਨੂੰ ਦੇਖ ਕੇ ਖੰਕਾਰ ਦੇ ਬੋਲ ਬੋਲਦਾ। ਉੱਥੇ ਸ਼ਬਦ ਵਰਤੇ ਸਨ ਬਾਬਾ ਜੀ ਆਪ ਜੈਸੇ ਮਹਾਂਪੁਰਸ਼ਾਂ ਦੀ ਸੇਵਾ ਕਰਨ ਦੇ ਲਈ, ਆਪ ਜੈਸੇ ਕਰਨੀ ਵਾਲਿਆਂ ਦੀ ਸੇਵਾ ਕਰਨ ਦੇ ਲਈ। ਤੇ ਬਾਬਾ ਸ੍ਰੀ ਚੰਦ ਜੀ ਦੀ ਰਚਨਾ ਤੋਂ ਸ਼ਬਦ ਕੀ ਸੀ, ਕਿਉਂਕਿ ਗੁਰ ਚੌਥੀ ਪੀੜ੍ਹੀ ਜਦੋਂ ਆਈਏ ਤੇ ਕਹਿੰਦੇ ਨੇ ਉਸ ਵੇਲੇ ਇਹ ਟਿਕ ਗਏ, ਉਹਨਾਂ ਸਾਰੇ ਈਰਖਾ ਵਾਲੇ ਨਿੰਦਿਆ ਵਾਲੇ ਪਰਾਈ ਤਾਤ ਕਰਨ ਵਾਲੇ ਤਾਰ ਦਿੱਤੇ। ਅੱਜ ਜਦੋਂ ਨਿਮਰਤਾ ਦੇਖੀ ਤੇ ਬਾਬਾ ਸ੍ਰੀ ਚੰਦ ਜੀ ਦੀ ਜ਼ਬਾਨ ਤੋਂ ਸ਼ਬਦ ਸਨ ਕਿ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ। ਫਿਰ ਨਾਲ ਕਿਹਾ ਤੁਮਰੀ ਮਹਿਮਾ ਅਧਿਕ ਹੈ। ਵਾਰਤਕ ਵੀ ਸ਼ਬਦ ਕਹਿ ਸਨ ਕਿ ਜੈਸਾ ਸੁਣਿਆ ਤੈਸਾ ਪੇਖਿਆ, ਕਿ ਜਿਉਂ ਜਿਹਾ ਸੁਣਿਆ ਸੀ ਨਾ ਤੁਸੀਂ ਨਿਮਰਤਾ ਵਾਲੇ ਹੋ, ਉਸੇ ਤਰ੍ਹਾਂ ਦਾ ਪੇਖਿਆ ਹੈ। ਸ਼ਬਦ ਵਰਤੇ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਕਹਿਣ ਲੱਗੇ ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ, ਕਹੀਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਜੈ ਪਾਪੀ ਧੀ, ਗਤ ਪਾਏ ਤੇਰੇ ਸਰੋਵਰ ਵਿੱਚ ਤਾਂ ਪਾਪੀ ਇਸ਼ਨਾਨ ਕਰਨ ਤੇ ਪਵਿੱਤਰ ਹੋ ਜਾਣਗੇ। ਆਖਰ ਸਿੱਖੀ ਦਾ ਪਹਿਲਾ ਗੁਣ ਨਿਮਰਤਾ। ਹਜ਼ੂਰ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਹਉਮੈ ਨੂੰ ਤਿਆਗ ਕੇ ਗੁਰੂ ਦੇ ਬਚਨ ਮੰਨੇ ਨਿਮਰਤਾ ਵਿੱਚ ਆਏ ਕੋਈ ਮੁਕਤ ਹੋਏ। ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਜਾਣ। ਸ਼ਬਦ ਵਰਤੇ ਨੇ ਕਬੀਰ ਸਾਹਿਬ, ਕਹਿੰਦੇ ਨੇ ਅੰਦਰ ਦੀ ਨਿਮਰਤਾ ਜਿਹੜੀ ਹੈ। ਫਰੀਦ ਸਾਹਿਬ ਕਹਿੰਦੇ ਨੇ ਅੰਦਰ ਦਾ ਝੁਕਣ ਵਾਲਾ ਜਿਹੜਾ ਗੁਣ ਹੈ ਉਹ ਸਿੱਖੀ ਦਾ ਪਹਿਲਾ ਗੁਣ ਹੈ। ਤੇ ਜਦੋਂ ਫਿਰ ਨਿਮਰਤਾ ਵਿੱਚ ਕੋਈ ਆਉਂਦਾ ਹੈ ਤੇ ਪਿਆਰਿਓ ਸਤਿਗੁਰੂ ਇਹ ਨਹੀਂ ਦੇਖਦੇ ਕਿ ਇਸ ਬੰਦੇ ਕੋਲ ਬਾਜਮੁਖੀ ਪਦਾਰਥ ਕਿੰਨੇ ਕੁ ਨੇ, ਸਤਿਗੁਰੂ ਇਹ ਨਹੀਂ ਦੇਖਦੇ ਲੋਕਾਂ ਵਿੱਚ ਇਹਨਾਂ ਦਾ ਕਿੰਨਾ ਕੁ ਅਸਰ ਰਸੂਖ ਹੈ। ਮੇਰੇ ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ ਜਿਸ ਸਿੱਖ ਨੂੰ ਪਹਿਲਾ ਗੁਣ ਨਿਮਰਤਾ ਦਾ ਗੁਰਮਤ ਹਿਰਦੈ ਗਰੀਬੀ ਆ ਗਈ ਹੈ, ਕਹਿੰਦੇ ਨੇ ਮੈਨੂੰ ਕੋਈ ਜ਼ਰੂਰੀ ਨਹੀਂ ਉਹ ਉੱਚੇ ਮਹੱਲ ਵਿੱਚ ਮੇਰਾ ਸਿੱਖ ਰਹਿੰਦਾ ਹੋਵੇ। ਕਹਿੰਦੇ ਨੇ ਜਿਸ ਥਾਂ ਤੇ ਉਹ ਰਹੇ ਭਾਵੇਂ ਲੋਕ ਉਹਦੇ ਨਾਲ ਨਫ਼ਰਤ ਕਰਨ, ਕੋਈ ਵੀ ਉਹਦੇ ਨੇੜੇ ਟੁਕੇ ਨਾ, ਕੋਈ ਵੀ ਉਹਦਾ ਹਮਦਰਦੀ ਕਰਨ ਵਾਲਾ ਨਾ ਹੋਵੇ, ਪਰ ਕਹਿੰਦੇ ਨੇ ਸੱਚ ਜਾਣੋ ਜਿਸ ਬੰਦੇ ਦੇ ਅੰਦਰ ਪਹਿਲਾ ਗਰੀਬੀ ਵਾਲਾ ਗੁਣ ਆ ਗਿਆ, ਕਹਿੰਦੇ ਨੇ ਉਹਦੇ ਚਰਨਾਂ ਦੀ ਧੂੜ ਕਿਤੇ ਮਿਲ ਜਾਏ ਤੇ ਸਾਈ ਵੀ ਬਖਸ਼ ਦਿੰਦਾ। ਲੋਕ ਕਹਿੰਦੇ ਨੇ ਕੰਗਾਲ ਗਰੀਬ ਤੇ ਭਿਖਾਰੀ ਹੈ, ਗੁਰੂ ਕੀ ਨਜ਼ਰ ਵਿੱਚ ਤਾਂ ਉਹ ਸਾਰੀ ਧਰਤੀ ਦਾ ਸਮਰਾਟ ਹੈ ਜਿਹਦੇ ਕੋਲ ਨਿਮਰਤਾ ਹੋਵੇ। ਹਜ਼ੂਰ ਨੇ ਸ਼ਬਦ ਵਰਤੇ ਜੈਸਰੀ ਕੀ ਵਾਰ ਵਿੱਚ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪਹੀਨ ਕਿਚ ਸਾਖ ਨਾ ਛਿੰਨਾ, ਜੇ ਤੇਰੇ ਕੋਲ ਗੁਰਮਤ ਹਿਰਦੈ ਗਰੀਬੀ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਤੇ ਇਹ ਵੀ ਕਦੀ ਭੁੱਲੀਏ ਨਾ ਕਿ ਨਿਮਰਤਾ ਵਿੱਚ ਰਹਿਣ ਵਾਲੇ ਜਦੋਂ ਸਿੱਖੀ ਕਮਾਨ ਤੁਰਦੇ ਨੇ ਤੇ ਸਭ ਤੋਂ ਉੱਚੇ ਰੁਤਬੇ ਤੇ ਪਹੁੰਚਦੇ ਨੇ। ਸਤਿਗੁਰੂ ਨੇ ਕੁਝ ਪ੍ਰਮਾਣ ਦਿੱਤੇ ਨੇ, ਕਹਿੰਦੇ ਮਿੱਟੀ ਸਾਰੀ ਜ਼ਿੰਦਗੀ ਬੰਦਾ ਪੈਰਾਂ ਨਾਲ ਲਤਾੜਦਾ, ਪਰ ਇਹ ਕਦੀ ਨਾ ਭੁੱਲੇ ਜਿਹਨੂੰ ਸਾਰੀ ਜ਼ਿੰਦਗੀ ਮੈਂ ਪੈਰਾਂ ਨਾਲ ਲਤਾੜਿਆ, ਇੱਕ ਦਿਨ ਮੈਂ ਇਹਦੇ ਥੱਲੇ ਹੋਵਾਂਗਾ ਤੇ ਸਦਾ ਲਈ ਮਿੱਟੀ ਮੇਰੇ ਉੱਤੇ ਆ ਜਾਏ। ਕਿ ਉਸ ਨਿਮਰਤਾ ਵਿੱਚ ਰਹਿਣ ਵਾਲੀ ਦਾ ਰੁਤਬਾ ਉੱਚਾ ਨਹੀਂ? ਸਤਿਗੁਰੂ ਦੇ ਸ਼ਬਦਾਂ ਵਿੱਚ ਅਸੀਂ ਪੜ੍ਹਨੇ ਆ ਫਰੀਦਾ ਖਾਕ ਨਾ ਨਿੰਦੀਐ, ਰਹਿੰਦੀ ਸਭ ਦੇ ਚਰਨਾਂ ਵਿੱਚ, ਖਾਕੂ ਜੇਠ ਨਾ ਕੋਏ, ਜੀਵਨ ਦੀਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਜਿਉਂਦੇ ਜਿਹੜੇ ਨੇ ਪੈਰਾਂ ਨਾਲ ਲਤਾੜਦੇ ਨੇ, ਮਰਨ ਤੋਂ ਬਾਅਦ ਤਾਂ ਨਿਮਰਤਾ ਵਾਲੀ ਉੱਚੇ ਦਰਜੇ ਤੇ ਪਹੁੰਚ ਜਾਂਦੀ। ਸਾਹਿਬ ਕਹਿੰਦੇ ਨੇ ਦੱਬ ਲੋਕਾਂ ਦੇ ਪੈਰਾਂ ਵਿੱਚ ਰੁਲਦੀ ਏ, ਪਰ ਇਹ ਕਦੀ ਭੁੱਲੀ ਨਾ ਇੱਕ ਦਿਨ ਧਰਮਸ਼ਾਲਾ ਵਿੱਚ ਮਸੀਤ ਵਿੱਚ ਉਸੇ ਦੱਬ ਨੂੰ ਵਿਛਾ ਕੇ ਲੋਕ ਉਹਦੇ ਤੇ ਆਸਣ ਲਾ ਕੇ ਬੰਦਗੀ ਕਰਦੇ ਨੇ। ਠੀਓ ਪਵਾਹੀ ਦੱਬ ਫਰੀਦਾ, ਠੀਓ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ ਇੱਕ ਛਿਜੈ ਬਿਆ ਲਤਾੜੀਐ, ਤਾਂ ਸਾਈ ਦੈ ਦਰ ਵਾੜੀਐ। ਜਿਹਦੇ ਕੋਲ ਗਰੀਬੀ ਨਿਮਰਤਾ ਹੈ ਉਹਨਾਂ ਨੂੰ ਰੁਤਬੇ ਉੱਚੇ ਮਿਲੇ। ਮੈਂ ਇੱਕ ਦੋ ਬੇਨਤੀ ਕਰਨੀ ਹੈ, ਕਿ ਜਿੰਨਾ ਸਿੱਖਾਂ ਨੇ ਸਿੱਖੀ ਕਮਾਈ ਨਿਮਰਤਾ ਵਿੱਚ, ਇਹ ਤੇ ਕਹਾਂਗੇ ਜੀ ਲੋ ਗੁਰੂ ਨਾਨਕ ਸਾਹਿਬ ਤਾਂ ਆਪ ਰੱਬ ਸਨ, ਕਿਉਂਕਿ ਅਸੀਂ ਜਦੋਂ ਆਪਣਾ ਖਹਿੜਾ ਛੁਡਾਉਣਾ ਹੋਵੇ ਨਾ। ਇਸ ਗੱਲ ਤੋਂ ਮੈਂ ਕਹਿੰਦਾ ਜੇ ਤਾਂ ਸਤਿਗੁਰੂ ਨੇ ਸਿੱਖ ਨੂੰ ਗੁਰੂ ਦੇ ਬਰਾਬਰ ਰੱਬ ਵਰਗਾ ਬਣਾ ਦਿੱਤਾ ਤੇ ਕੀ ਅੱਜ ਉਹ ਸ਼ਬਦ ਸਾਡੇ ਕੋਲ ਆਏ ਨੇ ਕਿ ਆਪਣਾ ਖੈੜੀ ਛਡਾਉਣਾ ਹੁੰਦਾ ਨਾ, ਉਹ ਤਾਂ ਗੁਰੂ ਸਨੇ ਦੇ ਵਿੱਚ ਕੋਈ ਸ਼ੱਕ ਨਹੀਂ। ਇਹਦਾ ਮਤਲਬ ਇਹ ਨਹੀਂ ਤੂੰ ਉਹਨਾਂ ਦੀ ਬਰਾਬਰੀ ਕਰ, ਪਰ ਇਹ ਗੱਲ ਕਦੀ ਨਾ ਭੁੱਲੀ, ਗੁਰੂ ਕੋਲ ਅੱਜ ਵੀ ਉਹ ਸਮਰੱਥਾ ਹੈ ਜਿਹੜੇ ਪੁਰਾਤਨ ਸਿੱਖ ਸਨ। ਉਹਨਾਂ ਵਰਗਾ ਜੀਵਨ ਤੈਨੂੰ ਮਿਲ ਸਕਦਾ ਜੇ ਤੂੰ ਸਿੱਖੀ ਕਮਾਨ ਤੁਰੇ। ਦੇਖੋ ਜਿੰਨਾ ਕਮਾਇਆ, ਇੱਕ ਨੌਜਵਾਨ ਸੁਦਾਗਰਾਂ ਦੇ ਘਰ ਉਹ ਪੈਦਾ ਹੋਇਆ, ਸੁਦਾਗਰ ਉਹਦੇ ਬਾਪੂ ਨੇ, ਤੇ ਉਹ ਖਾਤਮਾ ਦੀ ਫੌਜ ਦੀ ਰਸ ਧੋਣ ਦਾ ਕੰਮ ਕਰਦੇ ਨੇ। ਪਤਾ ਨੀ ਪਰਮਾਤਮਾ ਨੇ ਉਹਨਾਂ ਨੂੰ ਪੂਰਬਲਾ ਅੰਕੁਰ ਇਹੋ ਜਿਹਾ ਬੀਜ ਪਾਇਆ ਕਿ ਬਚਪਨ ਵਿੱਚ ਉਹਨਾਂ ਦੇ ਮਨ ਵਿੱਚ ਇੱਕ ਬੈਰਾਗੀ ਦੀ ਅਵਸਥਾ ਆ ਗਈ। ਕਿਸੇ ਵੀ ਬੰਦੇ ਦੇ ਦਰਦ ਨੂੰ ਦੇਖਣਾ ਤੇ ਇੱਕੋ ਦਮ ਭਾਵੁਕ ਹੋ ਜਾਣਾ, ਚਿੱਤ ਕਰਨਾ ਮੈਂ ਇਹਦਾ ਕੁਝ ਨਾ ਕੁਝ ਦਰਦ ਵੰਡਾ ਸਕਾਂ। ਛੋਟੇ ਸਨ ਤੇ ਘਰੋਂ ਕੌਡੀਆਂ ਤੇ ਪੈਸੇ ਟਕੇ ਪਾ ਕੇ ਤੁਰਨਾ, ਤੇ ਲੋੜਵੰਦਾਂ ਨੂੰ ਕੌਡੀਆਂ ਉਸ ਵੇਲੇ ਚੱਲਦੀਆਂ ਸਨ ਟਕੇ ਵੰਡ ਆਉਣੇ। ਥੋੜੇ ਜੇ ਵੱਡੇ ਹੋਏ ਦੇਖਣਾ ਵੀ ਲੋਕਾਂ ਤਕੜਿਆਂ ਨੇ ਮਾੜਿਆਂ ਨੂੰ ਧੱਕੇ ਨਾਲ ਪਕੜ ਕੇ ਉਹਨਾਂ ਦੇ ਸਿਰ ਤੇ ਪੰਡਾ ਰੱਖ ਕੇ ਉਹਨਾਂ ਤੋਂ ਵੈਗਾਰ ਕਰਾਣੀ ਤੇ ਮਨ ਦੁਖੀ ਹੋਣਾ ਵੀ ਇਹ ਕਿਉਂ। ਜਦੋਂ ਥੋੜਾ ਜਿਹਾ ਸਰੀਰ ਵਿੱਚ ਬਲ ਆਇਆ, ਜਵਾਨੀ ਦੀ ਦਹਿਲੀਜ਼ ਤੇ ਪੈ ਰੱਖਿਆ, ਹੈ ਸੀ ਅਮੀਰਾਂ ਦਾ ਪੁੱਤਰ ਤੇ ਲੁਕ ਕੇ ਰਾਹ ਵਿੱਚ ਖਲੋ ਜਾਣਾ, ਕਿਸੇ ਲੋੜਵੰਦ ਨੂੰ ਤੱਕਣਾ ਵੀ ਵਿਗਾਰੀ ਦੇ ਸਿਰ ਤੇ ਪੰਡ ਰੱਖੀਏ, ਤੈਨੂੰ ਆਵਾਜ਼ ਦੇ ਕੇ ਕਹਿਣਾ ਆ ਮੈਂ ਮੀਲ ਦੋ ਮਿਲ ਤੇਰਾ ਸਾਹ ਸੌਖਾ ਕਰਾ ਦੇਣਾ, ਜਿਹੜਾ ਭਾਰ ਤੂੰ ਚੁੱਕਿਆ ਮੇਰੇ ਸਿਰ ਉੱਤੇ ਰੱਖ ਦੇ, ਉਹਨੂੰ ਨਾਲ ਤੋਰ ਦੇਣਾ। ਆਪ ਸਿਰ ਤੇ ਪੰਡ ਚੁੱਕਣੀ, ਉਹਨੂੰ ਨਾਲ ਖਾਲੀ ਉਹਨੇ ਤੁਰਨਾ, ਉਹਦਾ ਸਾਹ ਕਢਾ ਕੇ ਉਧਰੋਂ ਆਉਣਾ ਤੇ ਕਿਸੇ ਹੋਰ ਦੀ ਪੰਡ ਚੁੱਕ ਕੇ ਲੈ ਆਉਣਾ। ਗੁਰੂ ਕੇ ਸਿੱਖੋ, ਮੈਂ ਬੇਨਤੀ ਕਰਾਂ, ਕਥਾ ਜ਼ਰੂਰ ਸਿੱਖੀ ਦੀ ਵਿਆਖਿਆ ਦੀ ਕਰ ਦਿਆਂਗੇ, ਪਰ ਕਮਾਈ ਵਾਲੇ ਦਾਤਾ ਟਾਵੇਂ ਟਾਵੇਂ ਕੋਈ ਕੇਵਲ ਇਹ ਮੋਖ ਗਿਆਨ ਬਣ ਕੇ ਰਹਿ ਗਿਆ, ਕਰਨੀ ਵਾਲਾ ਕਿੱਥੋਂ ਇਹੋ ਜਿਹਾ ਲੱਭਾਂਗੇ। ਮੈਂ ਇਸ ਕਰਕੇ ਕਦੋਂ ਸਿੱਖਾਂ ਦੀਆਂ ਉਦਾਹਰਨਾਂ ਵੀ ਲਈਆਂ ਕਿ ਦੇਖੋ ਅੱਜ ਉਹ ਪੰਡ ਚੁੱਕ ਕੇ ਕਦੀ ਤੁਰਿਆ ਜਾਂਦਾ, ਕਦੀ ਆਉਂਦਿਆਂ ਜਾਂਦਿਆਂ ਪੰਡ ਚੁੱਕਦਾ। ਕਿਸੇ ਨੇ ਘਰ ਆ ਕੇ ਕਿਹਾ ਮਾਈ ਤੁਹਾਡੇ ਘਰ ਤਾਂ ਨੌਕਰ ਕੰਮ ਕਰਦੇ ਨੇ ਤੇ ਪੁੱਤਰ ਤੇਰਾ ਤਾਂ ਜਿਹੜੇ ਵਿਗਾਰੀ ਨੇ ਉਹਨਾਂ ਦੀਆਂ ਪੰਡਾਂ ਚੁੱਕਦਾ ਪਿਆ। ਘਰ ਆਏ ਆਉਂਦਿਆਂ ਸਾਰ ਮਾਂ ਨੇ ਕਿਹਾ ਪੁੱਤਰ ਦੇਖ ਸਾਡੀ ਖੇਠੀ ਬੜੀ ਅੱਜ ਹੋਈ ਏ, ਸਮਾਜ ਵੀ ਸਾਡੀ ਨੱਕ ਕੱਤੀ ਜਾਏਗੀ। ਪੁੱਛਿਆ ਮਾਂ ਕਿਉਂ, ਕਹਿਣ ਲੱਗੇ ਮੈਨੂੰ ਪਤਾ ਲੱਗਾ ਤੂੰ ਵਿਗਾਰੀਆਂ ਦੀਆਂ ਪੰਡਾਂ ਸਿਰ ਤੇ ਚੁੱਕਣਾ। ਹੱਥ ਜੋੜ ਕੇ ਕਹਿੰਦੇ ਨੇ ਮਾਂ ਮੇਰੇ ਤੋਂ ਇਹ ਡਰਿਆ ਨਹੀਂ ਜਾਂਦਾ। ਧਿਆਨ ਦਿਆ ਜੇ ਗੁਰਮੁਖੋ, ਮਾਂ ਮੇਰੇ ਤੋਂ ਨਹੀਂ ਇਹ ਡਰਿਆ ਜਾਂਦਾ, ਜਦੋਂ ਮੈਂ ਦੇਖਣਾ ਬਜ਼ੁਰਗ ਨੇ ਸਿਰ ਤੇ ਪੰਡ ਚੁੱਕ ਕੇ ਤੁਰਦੇ ਨੇ ਉਹਨਾਂ ਦਾ ਸਾਹ ਔਖਾ ਨਿਕਲਦਾ। ਕਹਿਣ ਲੱਗੀ ਤੇਰੇ ਤੋਂ ਜਰਿਆ ਨਹੀਂ ਜਾਂਦਾ, ਲੋਕ ਕੀ ਕਹਿਣਗੇ। ਹੱਥ ਜੋੜ ਕੇ ਕਹਿੰਦੇ ਨੇ ਮਾਂ ਆਖਰ ਪੰਜਾਂ ਸੱਤਾਂ ਪੁੱਤਰਾਂ ਵਿੱਚੋਂ ਕੋਈ ਕਮਲਾ ਵੀ ਹੋ ਜਾਂਦਾ ਹੈ ਨਾ, ਜਦੋਂ ਤੈਨੂੰ ਕਈ ਕੋਈ ਕਹਿ ਤੂੰ ਕਹਿ ਦੀ ਮੇਰੀ ਕੁੱਖ ਵਿੱਚੋਂ ਇੱਕ ਕਮਲੇ ਪੁੱਤਰ ਦਾ ਜਨਮ ਹੋਇਆ ਹੈ। ਸਦਾਈ ਉਹਨੂੰ ਪਤਾ ਕੋਈ ਨਹੀਂ, ਉਹ ਝੱਲਾ ਹੈ, ਪਰ ਕੀ ਪਤਾ ਸੀ ਜਿੰਨਾ ਅੱਜ ਕਹਿੰਦਾ ਪਿਆ ਮੈਂ ਝੱਲਾ ਵਾਂ। ਇਹਨੂੰ ਦੇਖ ਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸੀਨੇ ਨਾਲ ਲਾ ਲੈਣ। ਉਹ ਸਿੱਖ ਕੌਣ ਹੈ? ਉਹ ਹੈ ਭਾਈ ਕਨਹੱਈਆ ਜੀ। ਅਜੇ ਸਿੱਖੀ ਧਾਰਨ ਨਹੀਂ ਕੀਤੀ, ਅੰਦਰ ਇੰਨਾ ਕੁ ਦਰਦ ਏ ਤੇ ਕਹਿੰਦੇ ਨੇ ਇੱਕ ਦਿਨ ਇੰਨਾ ਬੈਰਾਗ ਆਇਆ ਕਿ ਦੁਨੀਆਂ ਕੂੜੀ ਏ, ਘਰੋਂ ਤੁਰ ਪਏ ਤੇ ਜੰਗਲ ਦੇ ਰਸਤੇ ਗਏ ਤੇ ਪੁੱਛਦੇ ਨੇ ਗੋਬਿੰਦ ਪਾਣੇ ਕੀ ਕੋਈ ਵਿਧੀ ਦੱਸੇ। ਸੰਤ ਜਿਹੜੀ ਸੇਵਾ ਪੰਕਤੀਆਂ ਦੀ ਸੰਤ ਰਤਨ ਮਾਲਕ ਹੈ ਉਹਦੇ ਵਿੱਚ ਸੰਖੇਪ ਜਿਹਾ ਉਹਨਾਂ ਜੀਵਨ ਦਿੱਤਾ। ਕਹਿੰਦੇ ਨੇ ਕੋਈ ਮੈਨੂੰ ਗੋਬਿੰਦ ਪਾਣੇ ਕੀ ਵਿਧੀ ਦੱਸੇ ਤੇ ਕਦੋਂ ਕੋਈ ਨਾ ਮਿਲਿਆ। ਅੰਦਰ ਬੈਰਾਗ ਨੇ ਇੰਨਾ ਕਾਂਗ ਉੱਠੀ, ਕਹਿਣ ਲੱਗੇ ਜੰਗਲ ਵਿੱਚ ਤੁਰੇ ਫਿਰਨਾ ਜੇ ਕੋਈ ਚੀਜ਼ ਮਿਲਣੀ ਤਾਂ ਸ਼ਕਲ ਲੈਣਾ, ਬੈਰਾਗੀ ਹੋ ਗਏ। ਇੱਕ ਫਿਰ ਗੁਰਸਿੱਖ ਮਿਲਿਆ, ਕਹਿਣ ਲੱਗੇ ਜੇ ਗੋਬਿੰਦ ਪਾਣੇ ਕੀ ਵਿਧੀ ਸਿੱਖਣੀ ਹੈ ਤੇ ਗੋਬਿੰਦ ਲੋਕਾਂ ਕੀ ਸੰਗਤ ਕਰੋ। ਉਹਨੇ ਕਿਹਾ ਗੋਬਿੰਦ ਲੋਕ ਕੌਣ? ਉਹ ਸਿੱਖ ਸੀ ਬੜਾ ਟਿਕਿਆ। ਕਹਿਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਪਾਣ ਦੀ ਵਿਧੀ ਦੱਸੀ ਜਾਂਦੀ, ਉੱਥੇ ਕੌਣ ਹੈ? ਕਹਿਣ ਲੱਗੇ ਉੱਥੇ ਉਹ ਵੇ ਜਿਹੜੇ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ। ਇੱਥੇ ਉੱਥੇ ਉਹ ਨੇ ਜਿਹੜੇ ਆਵਾਜ਼ ਦੇ ਕੇ ਕਹਿੰਦੇ ਨੇ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਉੱਥੇ ਉਹ ਨੇ ਜਿਹੜੇ ਕਹਿੰਦੇ ਨੇ ਭਾਈ ਪ੍ਰਾਪਤ ਮਾਨੁਖ ਦੇ ਗੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਲੀਆਂ। ਅੱਜ ਉਹ ਤੁਰੇ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਨੇ। ਦੇਖੋ ਸਿੱਖੀ ਵਿੱਚ ਸਹਿਣ ਨੂੰ ਨਿਮਰਤਾ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ। ਹਜ਼ੂਰ ਨੇ ਪਹਿਲੇ ਦਿਨ ਕਿਹਾ ਪਾਣੀ ਲੈ ਕੇ ਆਓ, ਪਾਣੀ ਲਿਆਂਦਾ, ਹੱਥ ਧੋਤੇ, ਪਾਣੀ ਦਾ ਭਾਂਡਾ ਡੋਲ ਦਿੱਤਾ, ਕਿਹਾ ਲਿਆਓ ਪਾਣੀ ਪਰਤ ਕੇ। ਪਾਣੀ ਲੈਣ ਗਏ, ਲਿਆਂਦਾ, ਚਰਨਾਂ ਤੇ ਪਾਣੀ ਪਾਇਆ, ਭਾਂਡਾ ਡੋਲ ਦਿੱਤਾ। 3 ਮਹੀਨੇ ਇਹੀ ਕਾਰ ਕਰਦੇ ਰਹੇ, ਪਾਣੀ ਲੈ ਕੇ ਆਉਣਾ ਤੇ ਡੁਲਾ ਦੇਣਾ। ਇੱਕ ਦਿਨ ਵੀ ਭਾਈ ਸਾਹਿਬ ਦੇ ਮੱਥੇ ਤੇ ਤਿਉੜੀ ਨਹੀਂ, ਇੱਕ ਦਿਨ ਵੀ ਉਹਨਾਂ ਦੇ ਅੰਦਰ ਗਿਲਾ ਨਹੀਂ, ਇੱਕ ਘੜੀ ਵੀ ਉਹਨਾਂ ਅੰਦਰ ਸ਼ੱਕ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਜ 3 ਮਹੀਨਿਆਂ ਬਾਅਦ ਤੂੰ ਪਾਣੀ ਲਿਆਉਣਾ, ਮੈਂ ਡੋਲ ਦੇਣਾ ਵਾ। ਕਦੀ ਤੂੰ ਇਹ ਨਹੀਂ ਸਵਾਲ ਕੀਤਾ ਵੀ ਇਹ ਪਾਣੀ ਡੋਲਦੇ ਕਿਉਂ ਹੋ? ਕਹਿਣ ਲੱਗੇ ਇਹ ਤੁਹਾਡੀ ਮਰਜ਼ੀ, ਇਹ ਪਾਣੀ ਨੂੰ ਜਿਵੇਂ ਮਰਜ਼ੀ ਮਰਤੋ, ਮੇਰਾ ਕੰਮ ਕੇਵਲ ਹੁਕਮ ਮੰਨ ਕੇ ਪਾਣੀ ਲਿਆਉਣਾ ਹੈ, ਮੇਰਾ ਤਾਂ ਕੰਮ ਹੁਕਮ ਮੰਨਣਾ। ਉਸ ਵੇਲੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਰਹਿਮਤ ਦੀ ਨਜ਼ਰ ਭਰ ਕੇ ਦੇਖਿਆ ਤੇ ਭਾਈ ਕਨਈਆ ਜੀ ਨੂੰ ਸਰੀਰ ਮੇਂ ਅਸ਼ਰੀਰੀ ਦਿਖਿਆ। ਇਹਦੇ ਅਰਥ ਕੀ ਨੇ? ਨਜ਼ਰ ਭਰ ਕੇ ਦੇਖਿਆ, ਸਰੀਰ ਮੇਂ ਅਸ਼ਰੀਰੀ ਦਿਖਿਆ, ਇਹਦਾ ਭਾਵ ਜਦੋਂ ਇੱਕ ਵਾਰੀ ਨਜ਼ਰ ਕੀਤੀ 5 ਤੱਤਾਂ ਦੀ ਦੇਹ ਵਿੱਚੋਂ ਉਹ ਨਜ਼ਰ ਆਇਆ ਜਿਹੜਾ ਇੱਕ ਵੀ ਤੱਤ ਵਿੱਚ ਨਹੀਂ ਆਉਂਦਾ। ਉਹਨਾਂ ਨੂੰ ਦੇਹ ਵਿੱਚੋਂ ਬਦੇਹ ਦਿਖਾ ਦਿੱਤੀ। ਇੱਕ ਨਜ਼ਰ ਭਰ ਕੇ ਤੱਕਿਆ ਤੇ ਭਾਈ ਕਨਈਆ ਜੀ ਪਰਮ ਪਦ ਤੇ ਜਾ ਪਹੁੰਚੇ। ਕਿਹੜੀ ਦਾਤ ਸੀ? ਜਦੋਂ ਤੁਰਨ ਲੱਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਿਮਰਤਾ ਦਾ ਪੱਲਾ ਨਾ ਛੱਡਿਓ, ਨਿਮਰਤਾ ਵਿੱਚ ਰਹੋਗੇ ਤੇ ਇਹ ਦਾਤ ਅੰਦਰ ਟਿਕੀ ਰਹੇ। ਕਿੰਨੀ ਕੁ ਨਿਮਰਤਾ ਆ ਗਈ ਸਿੱਖੀ ਸਿੱਖਦਿਆਂ, ਇੰਨੀ ਨਿਮਰਤਾ ਵਿੱਚ ਆ ਗਏ। ਕਈ ਉਹ ਨੇ ਜਿਹੜੇ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਮਾਰੇ ਤੁਰੇ ਨੇ ਤੇ ਉਹ ਪਾਣੀ ਦੀ ਮਸ਼ਕ ਚੱਕ ਕੇ ਜਿਹੜੇ ਡਿੱਗੇ ਤਰਲੇ ਪੈ ਲੈਂਦੇ ਨੇ ਉਹਨਾਂ ਨੂੰ ਪਾਣੀ ਪੈ ਮਿਲਾਉਂਦੇ ਨੇ। ਮੇਰੇ ਗੁਰੂ ਕਲਗੀਧਰ ਕੋਲ ਜੋ ਸ਼ਿਕਾਇਤ ਵੀ ਕੀਤੀ ਗਈ ਤੇ ਹੱਸ ਕੇ ਕਹਿੰਦੇ ਨੇ ਦਾਤਾ ਇਹ ਸ਼ਸਤਰ ਨਾਲ ਤੇਰੀ ਸੇਵਾ ਕਰਦੇ ਨੇ, ਇਹ ਆਕੀ ਦੁਸ਼ਮਣਾਂ ਨੂੰ ਮਾਰਦੇ ਨੇ ਤੇ ਜਦੋਂ ਕੋਈ ਦੁਸ਼ਮਣ ਡਿੱਗਦਾ ਮੈਂ ਪਾਣੀ ਦੀ ਘੁੱਟ ਪਿਲਾ ਕੇ ਦੁਸ਼ਮਣੀ ਨੂੰ ਮਾਰਨਾ ਪਿਆ। ਮੈਂ ਕਹਿੰਦਾ ਉਹ ਸਿੱਖਾਂ ਇਹ ਕੇਵਲ ਕਿਤਾਬਾਂ ਦੀਆਂ ਸਾਖੀਆਂ ਬਣ ਗਈਆਂ, ਸਾਡੇ ਕਥਾ ਵਾਚਕਾਂ ਦੇ ਕਹਿਣ ਦਾ ਤਰੀਕਾ ਬਣ ਗਿਆ। ਕਿੱਥੇ ਮਿਲੇਗੇ ਭਾਈ ਘਨੱਈਏ ਵਰਗੀ ਸਿੱਖੀ ਤੇ ਜਦੋਂ ਤੂੰ ਅਰਦਾਸ ਕਰਕੇ ਕਹਿੰਦਾ ਤਾਂ ਮੈਨੂੰ ਸਿੱਖੀ ਦੇਣੀ ਆ ਤੇ ਭਾਈ ਘਨੱਈਏ ਵਰਗੀ ਸਿੱਖੀ ਦੇ ਦੇ, ਮੈਨੂੰ ਬਾਬੇ ਬੁੱਢੇ ਵਰਗੀ ਸਿੱਖੀ ਦੇ, ਮੈਨੂੰ ਭਾਈ ਗੁਰਦਾਸ ਵਰਗੀ ਸਿੱਖੀ ਦੇ, ਮੈਨੂੰ ਕਿਤੇ ਭਾਈ ਮੰਝ ਵਰਗੀ ਸਿੱਖੀ ਦੇ ਦੇ। ਸਿੱਖੀ ਦਾ ਦਾਨ ਮੰਗਣ ਲੱਗਿਆ ਸਿੱਖ ਕੋਲ ਸਭ ਤੋਂ ਪਹਿਲੀ ਗੱਲ ਨਿਮਰਤਾ ਦੀ ਦਾਤ ਮਿਲੇ। ਖਾਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਤੇ ਬੇਨਤੀ ਕਰ ਰਿਹਾ ਜਿਹੜਾ ਗਰੀਬੀ ਵਿੱਚ ਰਹੇਗਾ ਇੱਕ ਦਿਨ ਉੱਚੇ ਰੁਤਬੇ ਤੇ ਪਹੁੰਚੇਗਾ। ਭਾਈ ਗੁਰਦਾਸ ਨੇ ਤਾਂ 2 ਪੌੜੀਆਂ ਇਸ ਕਰਕੇ ਕਹੀਆਂ ਨੇ, ਕਹਿੰਦੇ ਨੇ ਅੱਜ ਟੀਕਰਾ ਕਿਸੇ ਦੇ ਸਿਰ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦਾ ਮੂੰਹ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦੇ ਹੱਥ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ। ਜਿੱਦਣ ਵੀ ਗੱਲ ਕਰਨੇ ਆ ਅਸੀਂ ਕਰਨੇ ਆ ਚਰਨ ਸਾਧ ਕੇ ਧੋਏ ਧੋਏ ਪੀਓ। ਜਦੋਂ ਅਸੀਂ ਸ਼ਬਦ ਵਰਤਨੇ ਆ ਕਹਿਣ ਲੱਗੇ ਖੰਮ ਤਿੰਨ ਕੇ ਚਰਨ ਪਖਾਲ ਦੇ ਧੋੜ ਘੋਲ ਘੋਲ ਪੀਜੈ, ਕਦੀ ਕਿਹਾ ਵੀ ਅਸੀਂ ਸਿਰ ਧੋ ਕੇ ਪੀਆਂਗੇ, ਸਿੱਖ ਦਾ ਮੂੰਹ ਧੋ ਕੇ ਪੀਆਂਗੇ, ਹੱਥ ਧੋ ਕੇ ਪੀਆਂਗੇ, ਚਰਨ ਧੋਏ ਕੇ ਕਿਉਂ ਪੀਨੇ ਆ? ਕਿਉਂਕਿ ਚਰਨਾਂ ਨੂੰ ਰੱਬ ਨੇ ਗਰੀਬੀ ਦੀ ਦਾਤ ਦਿੱਤੀ ਏ, ਮੱਥੇ ਨੂੰ ਕਦੀ ਕਿਸੇ ਨੇ ਧੋਣਾ, ਜਿੱਦਣ ਧੋਣਾ ਚਰਨ ਧੋ ਕੇ ਪੀਤੇ ਜਾਣੇ। ਕੀ ਇਹ ਗਰੀਬੀ ਵਾਲਾ ਉੱਚਾ ਨਹੀਂ ਜਾਂਦਾ? ਹਜ਼ੂਰ ਨੇ ਸ਼ਬਦ ਵਰਤੇ ਨੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਸਿੱਖਾਂ ਨੂੰ ਸਿੱਖੀ ਦਾਨ ਗਰੀਬੀ ਦਾ ਦਾਨ ਮਿਲੇ। ਕਿਉਂਕਿ ਸਭ ਤੋਂ ਵੱਡਾ ਰੌਲਾ ਹੀ ਇਸ ਗੱਲ ਦਾ, ਹਉਮੇ ਵਾਲਾ ਕੀੜਾ ਹੀ ਸਾਨੂੰ ਟਿਕਣ ਦਿੰਦਾ। ਅਸਲੀਅਤ ਇਹ ਰੋਜ਼ ਜਦੋਂ ਸ਼ਾਮ ਨੂੰ ਅਸੀਂ ਬਹਿੰਦੇ ਹਾਂ ਨਾ, ਸੋਹਿਲਾ ਸਾਹਿਬ ਦਾ ਬਾਚ ਸਿੱਖ ਦੇ ਨਿੱਤ ਨੇਮ ਦਾ ਆਖਰੀ ਉਹ ਬਾਣੀ ਹੈ, ਰਾਤ ਨੂੰ ਸੌਣ ਲੱਗੇ ਤੇ ਦੇਖੋ ਗੁਰੂ ਰਾਮਦਾਸ ਤੇ ਖੈਣ ਹੀ ਨਿਮਰਤਾ ਦੇ ਪੁੰਜ। ਉਹ ਰਾਤ ਨੂੰ ਸੌਣ ਲੱਗਿਆਂ ਵੀ ਕਹਿੰਦੇ ਨੇ ਸਰੀਰ ਵੱਲ ਝਾਤੀ ਮਾਰ, ਕਾਮ ਨਾਲ ਭਰਿਆ, ਗੁੱਸੇ ਨਾਲ ਭਰਿਆ, ਤੇ ਦਾਤਾ ਇਹ ਛੁੱਟੇ ਕਿਵੇਂ? ਕਹਿਣ ਲੱਗੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਗਰੀਬੀ ਧਾਰਨ ਕਰ, ਕੀ कर साधु अंजली पुन वड्डा है, कर डंडौत पुन वड्डा है। पुन वड्डा के दोवरी आया, गुरु सामने अपने हाथ जोड़ के निम्रता दी दात मंग, गरीबी वर्गा पुन कोई नहीं। कर डंडौत पुन वड्डा है, डंडौत अपने आप नू निम्रता भी चुका दे, ये सब तो वड्डा पुन्ने ते दाता जेड़े चुकदे नहीं। कह लगे रब मेर करे इन्हां नू गरीबी दी दात दे, कहिंदे असल विच इन्हां दे अंदर एक ओ कंडा चला गया है जिहड़ा इस जन्म विच कोई नहीं निकलना। महाराज क्यों जिन्हां कोल गरीबी नहीं, सच जाणो इस कंडे ने इन्ना पवाड़ा पाया है जिहदे अंदर टिक गया वह आप भी नहीं टिकदा ते दूजे नू भी नहीं टिकन देंदा। वह कंडा किहड़ा जी? कहिण लगे साकत हर रस साध ना जाणिया तिन अंतर खोमै, कंडा हे ते खोमे दे कंडे नाल खलो के कहीए मैं सिख हाँ, ये सिखी का दान कोई नहीं। कहन लगे साकत हर रस साध ना जाणिया तिन अंतर खोमै, कंडा हे ज्यों ज्यों चलै ज्यों ज्यों वह तुरदा है चुभ है, वह कंडा खोमे का चुभद है। क्यों चुभद है? क्योंकि चलन ना चुभना है ना, अकलिया बैठे नहीं चुभदा हुंदा, जदों दूजे नू देखदा है फिर चुभदा है, ये मेरे बराबर किवें हो गया। ज्यों ज्यों चलै चुभै दुख पावै, इत्थे कंडा नहीं टिक देंदा। जदों अगे जांदे ने जम काल सहै सिर डंडा हे, अगे कहिंदे खम गरीब मस्कीन प्रभ तेरे, एवे सिखी दा पहला दान किते मिल गया। खम गरीब मस्कीन प्रभ तेरे, हर राख राख वड वड्डा हे, जन नानक नाम आधार टेक है, आधार नाम ता बनेगा जदों कहेगा हम गरीब मस्कीन प्रभ तेरे, हम गरीब मस्कीन प्रभ तेरे, हर राख राख वड वड्डा हे, जन नानक नाम आधार टेक है, हर नामे ही सुख मंडा है। मैं बेनती कर रहा कि सिर उच्चा नीवे चरण, सिखी दी पहली दात गरीबी, सिर उच्चा नीवे चरण, सिर पैरी पांदे, मुंह अखी नक कन हथ दे भार उचांदे, सब चेन छड पूजियन कौन कर्म कमांदे, गुर शरणी साध संगती नित चल चल जांदे, बतन पर उपकार नू कर पार वसांदे। कह लगे चरण जेड़े एनी सेवा निम्रता विच रहे ने, मेरी खलो मौजड़े गुरसिख हंडांदे, मस्तक लगे साध रेण वड भाग, जिन्हां दे सिक्खी दान विच सब तो पहली बेनती करिए दाता गरीबी दी दात दिओ। उस गरीबी भी जदों आवांगे उदो हजूर ने कहा कि निमन सो अखर खमन गुण, जेवा मनिया मंत, ए त्रै भैने वेश कर तां वस आवी कंत। गरीबी विच रहन वाला कहिंदा है आ जदों पढ़निया फरीदा जोतै मारन मुकियां, तिना ना मारे घुम, क्योंकि अंदर वाला कंडे ही घुम कसौनत खड़े करदा है, जिदे अंदर कंडा नहीं वह नहीं कभी बोलता। इतने फिर असं कहे अगो जवाब ना दिता तो असी किवें देखो किसी खाद होंगी ये नहीं समझाण तो पहला असी कसुन चुक लीए। कह लगे जो तैं मारन मुकियां तिना ना मारे कौम, आप नेड़ा घर जाइए, आप नेड़ा घर, आप नेड़ा दर से अपने जे निज घर भी जाने तो दुश्मनी मिटाण का यतन कर। जिस बंदे दे अंदर दुश्मन वाली बिरती उस बंदे का कभी अंदर सिमरन विच टिक ही नहीं सकता। हजूर ने शब्द मुकाए कहन लगे जब लग धारै कुल बैरी मीत, तब लग निश्चल नहीं चीत। हजूर ने मेर कीती आप नेड़ै कर जाइए पैर तिना दे चुम। जिहड़ी बेनती कर रहे हैं सब तो पहली सिखी दान विच निम्रता। भाई साहब ने शब्द वरते हौ तिस घोल घुमाया गुरमत रिदा गरीबी आवे। पांच सत मिनट आप दे लेने ने क्योंकि घंटा संपूर्ण हो जाए। कह लगे दूसरा बचन सी हौ तिस घोल घुमाया पर नारी दे नेड़ ना जावे। गुरमुखो इस गुण नू मेरा दाता मेर करे, जिस सिख कोले गुण आ गए ने, मैं तीन पंक्तियां व्यर्थ करने चाहता सा कि हौ तिस घोल घुमाया गुरमत रिदा गरीबी आवे, खौत छकोल घुमाया पर नारी दे नेड़ ना जावे, खौत छकोल घुमाया पर दरबै नू हाथ ना लावे। ए सिखी दान विच पर नारी दे नेड़ ना जावे। एक बेनती के गुरमत अंदर इस्त्री नू बिल्कुल निंदिया नहीं गया। देखो हजूर ने एक शब्द वरत्या नार मैं पुरख, पुरख मैं नारी, बूझो ब्रह्म ज्ञानी, धुन मैं ध्यान ध्यान मैं जानिया। साहब ने शब्द वरते कह लगे हर पुरख दे विच नारी है, हर नारी दे विच पुरख है। इह दा अर्थ की जे इकला पुरख है तां भी अधूरा है, जे इकली नारी है ते तां भी अधूरी है। दूसरा जिस पुरख ते नारी दो शब्द गुरु ग्रंथ साहिब च बड़ी बारी आए, असी कई बारी इस विषय ते बड़ा रौला पाने बराबरता संबंधी। ओ मैं कहना कि इस गल नूं क्यों नहीं समझदे पए, जो परमात्मा दी खेड है रब दी खेड विच तर्क करना, रब दी खेड विच दलीलां देनियां अपनियां। देखो इत्थे बिलकुल नारी नूं निंदिया नहीं गया, जिहड़ी बराबरता दी असीं गल करने आ कि मर्द कभी नारी दी बराबरता कर लएगा, असीं अर्थ दूजे कर लग पए। नारी नूं मर्द दे बराबर क्यों नहीं? जो परमात्मा ने एक औरत नूं गुण दिते ने कि मर्द उहदी बराबरी कर सकदा? कोई माई का लाल खड़ा होके कहे भी मैं औरत की बराबरी कर सकना? गुरु साहब ने कहा नारी होवे ते पुरख का जन्म है, पुरख होवे ते नारी का जन्म है। जे इकले रहनगे खिमा करो दोनों दे समेल नाल की संतान है? देखो दोनों एक दूजे तो अधूरे ने। हजूर ने बाणी भी जदों औरत की गल की है, मैं बाणी विचों कुछ प्रमाण देने चाहना फिर आना, पर नारी दे नेड़ ना जावे। देखो हजूर ने बचन कहा, असि ये तुक बड़ी बारी पढ़ने हाँ कि सो क्यों मंदा आखिया जित जमे राजान। वैसे श्लोक आप पढ़ने भंड जमिया पढ़निया भंड मंगन व्याह, भंडो होवे दोस्ती भंडो चल राहो, भंड मुआ पलपालिया भंड होवे बंधान, सो क्यों मंदा आखिया जित जमे राजान, भंडो ही भंड उपजै। मेरे बाबा जी ने कहा देखो संसार संबंध दे नाल बंद है, अज उसे भांड नूं उसे इस्त्री नूं साडा समाज जन्म भी नहीं लैण दिंदा पिया। भावें गल कहनी बड़ी लोहा चबण वाली गल है, पर सिक्खी दान की गल तो करने आ। तेनूं ये पता नहीं कि तेरी गुरु ग्रंथ साहिब की बाणी विच सब तो वादे शब्द ने जिदे विच कि इस्त्री बन के गुरु तेरे ने रब दे दर ते पुकार कीती है, क्योंकि इस्त्री दे अंदर दी निकली कोई खूक रब दे दर ते सुनी जांदी। एडा वड्डा थां नहीं हजूर बाणी पढ़ो, बाबे फरीद दे सब तो पुराने भगतों ने गुरु ग्रंथ साहिब च उन्हां दा एक शब्द हुंदा है, कहिंदे ने कि आप लिए लड़लाए दर दरवेशे, कहिंदे ने तिन धन जनेंदू जनेंदी माओ आए सबल से। हजूर ने शब्द वरते ने आपां जदों पढ़ने आ कहन लगे धन धन पिता धन धन कुल धन धन सो जननी जिन गुरु जनिया माए। मेरे धन गुरु ग्रंथ साहिब तां कहिंदे ने उस मां नूं धन कहे जिन्हें जन जने जना जिहड़े जन ने सेवकां नूं जन्म दिता। ते जदों बाबा जी दी बाणी पढ़ने की उहनां इस्त्री रूप हो के पुकारिया नहीं कि मैं बन जारन राम की तेरा नाम वखर व्यापार जियो। गुरु अमरदास कहिंदे ने मैं कामण मेरा कंत करतार जे आ कराए त्या करी शिंगार। बाबा कबीर जी बाबा नामदेव तां कहिंदे ने मैं बौरी मेरा राम पतार रच रच ताको करूं शिंगार। गुरु ग्रंथ साहिब कहिंदे कर्महीन धन करै बिनंती कद नानक आवै वारी सब सुहागण माणै रलिया इक देवो रात मुरारी। जे ना सुख मिले बाबा फरीद तां कहिंदे ने अज ना सुती कंचों अंत मुड़े मुड़ जाए जाए पुछो दुहागनी तुम क्यों रहण विहाए। अपने आप नूं निम्रता विच रख के इन्ना उच्चा रुतबा दिता कि जे जगियासू तू साईं नूं खुश करना है ते तेरे कोल इस्त्री वाली कोमलता ओदे वाली निम्रता ओदे वाला टिका आवे। सिक्खी दा मैं अपने विशे वल तुरां, जिसने सिक्खी सिखनी है कहिंदे ने पर नारी दे नेड़ ना जावे। इहदा भाव की नेड़ ना जावे दा अर्थ नहीं कि नफरत करन लग पए कि ढोर गवार शूदर पस नारी ये सब तारन के अधिकारी। ये नहीं कि उन्हें बागन दैन शब्द वरत लै क्योंकि ये पुराने लोगों ने वरते ने। इहदा भाव ए वे जे सिक्खी नूं कमाणा ही अंदर दी निम्रता रखदिया होया एक अरदास करी कि तू बेबचारी ना होवे। सिक्खी दा ये गुण है। हजूर भाई गुरदास कहन लगे पर नारी दे नेड़ ना जावे, ते गुरु ग्रंथ साहिब कहिंदे ने कि पर त्रिया रूप ना पेखै नेत्र। इहदा भाव मलीन बिरती नाल देखी ना ते जे देखेगा फिर सिख कोई नहीं। फिर तां कहिंदे ने मन रे कौन कुमत तै लीनी पर दारा निंदिया रस रचियो राम भगत में कीनी। जे तू तकेगा तो साहब बाणी विच कहिंदे ने देख तू अपने आप नूं कंत कहिंदा। बड़ी कमाल की उदाहरण दिती, कहिंदे ने एक बगीचा है, उस बगीचे विच कई फुल खिड़े ने, हर फुल की सुगंधी हर फुल की महक आपो अपनी है, पर देख तेनू एक फुल फुल नाल तेरा संबंध है, ते जे अपने आप नूं कंत कहिंदा है दूजे फुल नूं मैली नजर नाल तकी ना। क्या गालायो भूष पर वेल ना जो है संत तू, नानक फुलना संधी वार खिड़िया हब संसार ज्यों। एक बेनती करनी है, असी कहांगे कोई उदाहरण दईए कि जिस सिख ने सिखी कमाई होवे वकारा दा झखड़ झुलिया होवे ते मेरे दाते ने नूं तत्ती वाह ना लगन दिती होवे। वैसे सिखी कमाई तां जांदी है जे गुरु कलगी वालिया तेरा सिर ते साडे सिर ते तेरा हाथ होवे, जे तेरी मेहर होवे। बाबा जी ने एवें नहीं सी कहा कि फरीदा भूम रंधावली मंझ वसूलां बाग जो जन पीर निवाजिया तिना अंच ना ला। तको 1857 का गदर होया, एक सिख जिन्हें सिखी बाबे नानक दी कमा के उदाहरण दिती। कमाई होरना ने भी बड़ी, सिर्फ उदाहरण एक दे रहा। दिल्ली दे विच कतलो गारत हो रही है, अंग्रेज ने कह दिता भी 24 घंटिया भी जो कुछ लुट पुट सकते हो लिट लो, इज्जत लुटो, धन लुटो, घर लुटो। सपाही हल्के कुत्तियां की तरह लोगों के घर पे, पर एक सज्जन रब की बंदगी में गुड़ुंद अमृत वेले अपने नेम नू नभाया, की देखिया दिल्ली नू अग लागी, चार चुफेरे कुरलात पे, फौजी लोगों का समान पे लुटदे ने। उस नौजवान ने खत विच बंदूक पकड़ी, तुरदिया संखेप जी अरदास की, हे गुरु नानक साहब अज दे झखड़ विचों बचा लै, मैं सारी जिंदगी तेरे चरणा विच समर्पित कर दिया। सिखी कमाण लई सिखी रखण लई भी अरदास करनी पैंदी। जदों गए ते कहिंदे ने सज्जना दे घर विच नौजवान बच्चियां दोवां उन्हां दियां, ते सिपाही खड़प कर उस घर नूं गए, ते इस बाबे ने अगे बंदूक लैके खलो गया, उच्ची आवाज विच सिंह गर्ज विच कहा, खबरदार जिस घर नूं किसे ने कैरी नजर नाल तकिया पुछया तू कौन, कहन लगे वड्डे साहब ने इन्हां दी सेवा लई मेरी ड्यूटी ला दित्ती। हुण किसे नूं की पता किहड़े वड्डे साहब दा इह सेवक है। खलो गए अगे, उन्हां इस्त्रियां नूं कहा तुसीं घर जा के टिको। बजुर्ग एक औरत आई बाहर, देख के कहिंदी है सच जानी तेरा रूप देख के भरोसा बढ़ गया, साडी इज्जत महफूज रहेगी। सिख नूं देखे दुश्मन ते उहनूं भरोसा आ जाए मेरा रखवाला आ गया। उहनूं कहिंदी असीं सजद हाँ हजरत साहब दी कुल विचों हाँ, पर एक तेनूं गल कहिंदी है, तेनूं खुदा ते गुरु नानक दी सिखी दा वास्ता ही कि साडी हिफाजत जरूर करे। सिखी देखो उन्होंने फिर बचन कह कहन लगे, माई तू वास्ता नहीं सी पाना, मैं ता हुण भी खलोता वा, जे सिखी दा वास्ता पाई ते मैं उन्नी देर तक इत्थे टिकांगा जां ता मेरे प्राण ना निकल जान ते जिन्नी देर तक ठंड ठंडोला ना हो जाए। खलोता रहा सारी रात, खलोता सारे दिन वह फौजी खलोता रहा। दूजी शाम नूं जदों ठंड ठंडोला होया, लोग घरां नूं परते ते उन्हां पसजदां दे परिवार दे मर्द घर आए, ते उस माई ने कहा आ सिख फौजी है जिन्हें सारी रात खलो के दिने रात पहरा दिता है। कहिंदे ने उस बजुर्ग ने शाह ने अपने घर बुलाया, अमीर बड़ा सी घर, कोल बुला के वह औरतां जिहड़ियां परदे विच रहिंदियां ने, इंज लगदा सी गुरु नानक दा सिख किसे दा पुत्तर बन के किसे दा भरा बन के ते किसे दे पिता रूप विच हो के उस घर विचों सत्कार लै रहे। सारे जी इकट्ठे होए ते शाह ने औरत नूं कहा कि एक थाली भर के मोतियां दी सोने दियां मोहरां दी लियाओ। जदों लियांदी उस सिपाही नूं कहा, कहन लगे आ तुसीं साडी हिफाजत कीती असीं इनाम देने आ। इको दम उठ के कहन लगे, मैं सिखी दा वास्ता वेचण लई नहीं, मैं गुरु नानक दी सिखी कमाण वास्ते खलोता होया। मेरी कोई ड्यूटी किसे सरकार ने नहीं लाई, बस इस बीबी ने कहा तेनू गुरु नानक दी सिखी दा वास्ता। कहन लगा मैं सिख हाँ ते मैं सिखी नूं वेचण नहीं आया। कहिंदे ने सारियां दियां अखां विच पाणी सी, शमशम करके वगदा घर गए। सारे फौजी घर रुपये दौलत लैके गए, ये अपनी 3 महीनिया की तनखा माई दी खत ते तली ते रखी। ते मां ने कहा, पुत्र ਉੱਥੇ ਤਾਂ ਵਗਦੀ ਗੰਗਾ ਵਿੱਚ ਲੋਕਾਂ ਹੱਥ ਧੋਤੇ, ਤੂੰ ਕੀ ਲੈ ਕੇ ਆਇਆ, ਕੁਝ ਲੁੱਟੀ? ਅੱਖਾਂ ਭਰ ਕੇ ਕਹਿੰਦੇ, ਮਾਂ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ ਹਾਂ, ਮੈਂ ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ। ਦਾਸਤਾਨ ਸੁਣਾਈ ਪਰ ਮਾਈ ਮੰਨੀ ਨਾ, ਕਹਿਣ ਲੱਗੀ ਨਿਕਲ ਜਾ ਮੇਰੇ ਘਰ ਤੋਂ। ਕਹਿੰਦੇ, ਚੰਗਾ ਮਾਂ ਹੁਣ ਉਹਦੀ ਦਰ ਤੇ ਜਾਵਾਂਗਾ ਜਿਹਨੇ ਉਸ ਹਨੇਰੀ ਵਿੱਚ ਵੀ ਮੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਤਨ ਕਰਕੇ ਮਨ ਕਰਕੇ ਕੌਣ ਸਨ? ਇਹ ਸਨ ਸੰਤ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਇਆ। ਸਿੱਖੀ ਨੂੰ ਕਮਾਉਣੀ, ਪਹਿਲੀ ਗੱਲ ਚੇਤੇ ਰੱਖੀ, ਗਰੀਬੀ ਲਈ ਬੇਨਤੀ ਕਰੀ ਤੈਨੂੰ, ਪਰ ਔਰਤ ਉਹਦੇ ਵਿੱਚੋਂ ਮਾਂ ਬੇਟੀ ਭੈਣ ਨਜ਼ਰ ਆਵੇ ਤੇ ਗੁਰੂ ਦੇ ਬਚਨਾਂ ਨੂੰ ਜੇ ਕਮਾਏਗਾ। ਤੀਜੀ ਗੱਲ, ਪਰ ਧਨ ਨੂੰ ਹੱਥ ਨਾ ਲਾਈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਿਸ ਬੰਦੇ ਨੇ ਪਰਦਾਰਾਂ ਨੂੰ ਤੇ ਪਰ ਧਨ ਨੂੰ ਤਿਆਗ ਦਿੱਤਾ ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਹੈ। ਪਰਦਾਰਾ ਤੇ ਪਰ ਧਨ, ਪਰ ਧਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ, ਪਰਮਾਤਮਾ ਉਹਦੇ ਨੇੜੇ ਰਹਿੰਦਾ। ਇਸੇ ਵਿਸ਼ੇ ਨੂੰ ਕੱਲ ਆਪਾਂ ਅੱਗੇ ਤੋਰਾਂਗੇ, ਸਿੱਖਾਂ ਨੂੰ ਸਿੱਖੀ ਦਾਨ। ਤੇ ਅੱਜ ਬੇਨਤੀ ਕਰੀਏ, ਹਜ਼ੂਰ ਮਿਹਰ ਕਰੋ, ਸਾਡੇ ਅੰਦਰ ਨੂੰ ਨਿਮਰਤਾ ਦਾ ਦਾਨ ਦਿਓ, ਸਾਡੇ ਅੰਦਰ ਨੂੰ ਟਿਕਾ ਦਾ ਦਾਨ ਦਿਓ, ਤਾਂ ਜੋ ਅਸੀਂ ਆਪਣੇ ਇਖਲਾਕ ਜੀਵਨ ਨੂੰ ਬਣਾ ਸਕੀਏ। ਯਤਨ ਕਰਾਂਗਾ ਕਿ ਕੱਲ ਇਹ ਵਿਸ਼ਾ ਸੰਕੋਚਿਆ ਜਾਏ, ਕਿਉਂਕਿ ਦਿਨ ਵੀ ਥੋੜੇ ਨੇ। ਇਸ ਵਾਰੀ ਯਤਨ ਵੀ ਹੈ, ਭਾਵੇਂ ਸੰਹੋਜੇ ਕਥਾ ਕਰਨੀ ਪਏ, ਵੀ ਇਸ ਵਿਸ਼ੇ ਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ।